ਵਾਹਿਗੁਰੂ ਸਾਹਿਬ ਜੀਓ ਮਹਲਾ ਦੂਜਾ। ਹਉ ਮੈਂ ਇਹਾ ਜਾਤ ਹੈ, ਹਉ ਮੈਂ ਕਰਮ ਕਮਾਹੇ, ਹਉ ਮੈਂ ਏ ਬੰਦਨਾ, ਫਿਰ ਫਿਰ ਜੂਨੀ ਪਾਹੇ। ਹਉ ਮੈਂ ਕਿਥੋਂ ਜੈ, ਕਿਤ ਸੰਜਮ ਇਹ ਜਾਏ। ਹਉ ਮੈਂ ਇਹੋ ਹੁਕਮ ਹੈ, ਪਏ ਕਿਰਤ ਫਿਰਾਹੇ। ਹਉ ਮੈਂ ਦੀਰਗ ਰੋਗ ਹੈ, ਦਾਰੂ ਵੀ ਇਸ ਮਾਹੇ, ਕਿਰਪਾ ਕਰੇ ਜੇ ਆਪਣੀ, ਤਾਂ ਗੁਰ ਕਾ ਸ਼ਬਦ ਕਮਾਹੇ। ਨਾਨਕ ਕਹੈ ਸੁਣੋ ਜਨੋ, ਹਿਤ ਸੰਜਮ ਦੁਖ ਜਾਹੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸੁਭਾਈਮਾਨ ਗੁਰੂ ਰੂਪ ਸਾਧ ਸੰਗਤ ਜੀਓ ਅੱਜ ਦਾ ਜੋ ਸ਼ਲੋਕ ਵਿਚਾਰ ਅਧੀਨ ਹੈ, ਦੂਸਰੇ ਪਾਤਸ਼ਾਹ ਗੁਰਦੇਵ ਗੁਰੂ ਅੰਗਦ ਦੇਵ ਜੀ ਦੇ ਮੁਖਾਰ ਬਿੰਦ ਤੋਂ ਉਚਾਰਨ ਕੀਤੀ ਹੋਈ ਇਹ ਬਾਣੀ ਆਸਾ ਕੀ ਵਾਰ ਅੰਦਰ ਸੁਭਾਈਮਾਨ ਹੈ। ਕੱਲ ਵੀ ਇਸ ਸ਼ਬਦ ਦੀ ਵਿਚਾਰ ਆਪਾਂ ਕੀਤੀ ਸੀ ਕਿ ਕਿੰਨੇ ਪ੍ਰਕਾਰ ਦੀ ਹਉਮੈ ਮਨੁੱਖੀ ਮਨ ਦੇ ਵਿੱਚ ਨਿਵਾਸ ਰੱਖਦੀ ਹੈ। ਅੱਜ ਦਾ ਬਚਨ ਹੈ ਕਿ ਹਉਮੈ ਕਰਮ ਕਮਾਹੇ। ਹਉਮੈ ਇਹ ਜਾਤ ਹੈ, ਆਪਣੇ ਆਪ ਨੂੰ ਸਰੀਰ ਸਮਝਣਾ, ਆਪਣੇ ਆਪ ਨੂੰ ਸਦਾ ਕਾਇਮ ਰਹਿੰਦਾ ਸਮਝਣਾ ਹਉਮੈ ਦੇ ਬੀਜ ਨੂੰ, ਹਉਮੈ ਦੇ ਰੁੱਖ ਨੂੰ ਪਾਣੀ ਪਾਉਣ ਦੇ ਬਰਾਬਰ ਹੈ। ਹਉਮੈ ਕਿੰਨਾ ਦੀ ਖਤਮ ਹੋਈ, ਜਿਨ੍ਹਾਂ ਨੇ ਇਸ ਦਿਸਦੇ ਹੋਏ ਸੰਸਾਰ ਨੂੰ ਪਹਿਲਾਂ ਨਾਸ਼ਮਾਨ ਦੇਖਿਆ ਕਿ ਹੱਥਾਂ ਵਿੱਚ ਕੁਝ ਨਹੀਂ ਰਹੇਗਾ, ਸਭ ਕੁਝ ਇੱਥੋਂ ਜਾਣ ਵਾਲਾ ਹੈ, ਹੱਥ ਵੀ ਨਹੀਂ ਇੱਥੇ ਰਹਿਣ ਵਾਲੇ, ਸਰੀਰ ਵੀ ਰਹਿਣ ਵਾਲਾ ਨਹੀਂ। ਤਾਂ ਕਈ ਤਰੀਕੇ ਜਿੱਥੇ ਗੁਰੂ ਸਾਹਿਬ ਨੇ ਬਾਣੀ ਵਿੱਚ ਵਰਣਨ ਕੀਤੇ ਨੇ ਕਿ ਹਉਮੈ ਕਿਵੇਂ ਮਿਟੇ, ਕਿਉਂਕਿ ਹਉਮੈ ਜਿਹੜੀ ਹੈ ਇੱਕ ਕੰਡੇ ਵਰਗੀ ਹੈ। ਜਿਵੇਂ ਪੈਰ ਵਿੱਚ ਕੰਡਾ ਲੱਗ ਜਾਏ ਤੇ ਲੱਗ ਕੇ ਵਿੱਚੇ ਟੁੱਟ ਜਾਏ, ਜਿਹੜਾ ਕੰਡਾ ਲੱਗ ਗਿਆ ਇੱਕ ਵਾਰੀ ਦਰਦ ਕਰਦਾ, ਜੇ ਤਾਂ ਉਹਨੂੰ ਬੜੇ ਤਰੀਕੇ ਨਾਲ ਕੱਢ ਲਿਆ ਜਾਏ, ਟੁੱਟਣ ਨਾ ਦਿੱਤਾ ਜਾਏ, ਫਿਰ ਤੇ ਨਿਕਲ ਜਾਏਗਾ। ਪਰ ਜ਼ਿਆਦੀ ਵਾਰੀ ਕੰਡਾ ਵਿੱਚ ਹੀ ਟੁੱਟ ਜਾਂਦਾ ਹੈ, ਉਹ ਬੜਾ ਤੰਗ ਕਰਦਾ ਹੈ। ਧਰਮ ਦੀ ਦੁਨੀਆ ਵਿੱਚ ਵੀ ਇਸ ਤਰ੍ਹਾਂ ਦੇ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਦੀ ਜ਼ਿੰਦਗੀ ਵਿੱਚ ਹਉਮੈ ਦਾ ਕੰਡਾ ਵਿੱਚ ਹੀ ਟੁੱਟ ਗਿਆ, ਉਹ ਬੜਾ ਖਤਰਨਾਕ, ਉਹ ਬੰਦੇ ਨੂੰ ਆਪਣੇ ਆਪ ਨੂੰ ਵੀ ਦਰਦ ਕਰਦਾ ਹੈ ਤੇ ਜਿਹਨੂੰ ਆਪ ਦਰਦ ਹੈ। ਕੁਦਰਤੀ ਤੌਰ ਤੇ ਇਹ ਸੰਵਿਧਾਨ ਹੈ جس بندے کول جو کچھ ہوندا ہے وہ دوجے نوں وہ ہی دے سکدا ہے. جدے کول سکھ ہے, آنند ہے, رب دی یاد ہے, وہ دے تو کوئی امید نہیں کیتی جا سکتی بھی وہ بندہ کسے نوں دکھ دے گا. پر یہ الٹ جدے کول اپنے دکھ ہے وہ آپ دکھی ہے, آپ درد دا بھریا ہویا پیڑا نال پریپورن ہے, تا وہ بندہ دوسرے نوں آنندت کیویں کر سکتا, وہ تے درد ہی دے سکتا ہے نا. ہومے دا ایک روپ دسیا مان, ہومے تا اس طرح دی ہے, ہنکار تا اس طرح دا ہے جویں کنڈا وج گیا ٹٹا نہیں کڈیا جا سکتا ہے. سنساری بندے دی ہومے ہے, چار ٹکیاں دی ہووے گی, چار مکاناں دی ہووے گی, چار زمین دے کلے ہون گے انہاں دی کرے گا, پر جے کتے رب نہ کرے بندے نو چنگے کام کرن دا مان ہو جائے, چنگے کرماں دا مان ہو جائے, ہنکار ہو جائے, او پھر اس طرح دا ہوندا ہے کہ انہوں کہندے نے اس بندے دا کنڈا وچ ٹٹ گیا, نکلدا نہیں, وچوں نہیں نکلدا. وچ جیوں جیوں چلیں, گرو سچے پاتشاہ جی نے کیا, ساکت ہر رس سادھ نہ جانے آ, تین انتر ہوں میں کنڈا ہے, انہ دے جیون وچ من دے وچ ہوں میں دا کنڈا چب گیا. جیوں جیوں چلے جدوں ہی وہ ترتے ہیں, اس من نال جدوں ہی کوئی کام کرتے جہدے وچ کنڈا چبیا ہوا ہے تے وہ کنڈا درد کرتا ہے. جے نہ ہلے تا ٹھیک رہا, جے ہلیا تے درد کرے گا. جیوں جیوں چلے چبے چبدا ہے تیوں تیوں درد کرتا ہے. جم کال سہے سر ڈنڈا ہے, پھر انہاں نوں کال دا ڈنڈ سہنا پیندا ہے. اس کر کے ہومے کی ہے کہ کنڈے ورگی, انہوں ہور بھی ادھارنا دیتیاں, کہندے ہومے اس طرح دکھی کر دیے منک نوں جویں بالکل صاف اکھ دے وچ تھوڑی جی توڑ کنکا پی جائے, مٹی پی گئی, جدوں ہن ویکے گا اکھ تاں ہلنی تھوڑی جی, تاں ویندیاں سار چب دی اکھ نوں, درد کر دی, ویکھن نہیں دیندی, جو کچھ ویندا وہ ٹھیک نہیں دسدا. تاں جے منک دی بدھی روپی اکھ دے اندر ہومے دی مٹی پی گئی, سارے وہ کارج غلط ہو جان, سارے کام غلط ہون گے. ایک گل خیال رکھنی چاہی دی ہے, بھگت جی نے بانی وچ ایک بچن کیتا ہے, وہ کہندے نے امرت لے لے نیم سنچائی, کہے کبیر اواں کا سہج نہ جائی. بڑی سونی ادھارن دیتی گئی. کہندے نے ایک بندے نے اپنے گھر کتے پھل پلیکھے نیم بیج لئی, نیم کوڑی ہوندی ہے, وہ پتے بھی کوڑے, وہ چھلاں بھی کوڑیاں, اودیاں سب کچھ کوڑا ہے. تاں او جدوں وڈی ہوئی تاں انہیں کھادیا, کہندے تے کوڑی نکل آئی, تے ہندی کوڑی ہے. انہیں ایک مورکھتا کر لئی, وہ کیڑی جڑی اسی کر رہے ہیں سارے, یہ مورکھتا انہیں کلے نے کیتی. انہیں ایک بڑی وڈی مورکھتا کیتی, وہ کی کھنڈ دیاں پانچ سات بوریاں لے آیا تے پانی وچ کھول کے اس نیم دے اتے سپرے کردا ہے, میں پتیاں دے اتے میٹھا پاواں گا تے ایدی جڑی کڑتن ہے ختم ہو جائے گی. پاؤندا ہے اتے, کھنڈ چڑھ جاندی ہے, تھوڑا جا کھا کے ویندا ہے, کہندا میٹھی ہو گئی, پر نہیں, ہن وہ کڑتن تے وہ تنے وچوں پی آندی ہے نا, کڑتن تے وہ دیاں جڑاں وچ بیٹھی ہوئی ہے, اوتھے کھنڈ تے جاندی نہیں, جڑ وچ کڑتن ہے. کبیر جی نے ادھارن دیتی, کہن لگے سچ ہے سنسار دے اندر دھارمک جگت دے وچ بھی, گیان دی دنیا وچ بھی اسی طرح چلدا ہے, بندہ میٹھے میٹھے اکھراں دیاں پنڈاں بن کے کٹھیاں کر لیندا ہے تے اونوں اپنے اتنے پائی جاندا ہے, جڑ وچ تے او جاندی نہیں, کھنڈ اندر نہیں جاندی. جنہ چر جڑ نہ بدلی ਉਹਨਾਂ ਸਮਾਂ ਕਦੀ ਬਾਹਰਲਾ ਹਿੱਸਾ ਤਬਦੀਲ ਨਹੀਂ ਹੋਵੇਗਾ। ਜਿੰਨੇ ਮਰਜ਼ੀ ਗਿਆਨ ਇਕੱਠੇ ਕਰ ਲੈ, ਜਿੰਨੇ ਮਰਜ਼ੀ ਗਿਆਨ, ਕੁਝ ਨਹੀਂ ਸਵਾਰ ਸਕਣਗੇ, ਕੁਝ ਨਹੀਂ ਦੇ ਸਕਦੇ ਸਾਨੂੰ। ਬਾਹਰੋਂ ਪਾਲਿਸ਼ ਕੀਤੀ ਹੋਈ ਹੁਣ ਇੱਕ ਕੜਾ ਹੈ ਲੋਹੇ ਦਾ, ਆਪਾਂ 100 ਰੁਪਇਆ ਦੇ ਕੇ ਕਿਸੇ ਨੂੰ ਕਹੀਏ ਵਿਆਹ ਤੇ ਜਾਣਾ, ਇਹਦੇ ਉੱਤੇ ਪਾਲਿਸ਼ ਮਾਰਦੇ ਸੋਨੇ ਦੀ, ਤੇ ਉਹ ਸੋਨਾ ਥੋੜੀ ਹੈ, ਉਹ ਤਾਂ ਪਾਲਿਸ਼ ਕੀਤੀ ਗਈ ਹੈ, ਉਹਦਾ ਤੱਤ ਸੋਨੇ ਦਾ ਨਹੀਂ, ਉਹ ਸੋਨਾ ਨਹੀਂ ਹੈ। ਤਾਂ ਧਾਰਮਿਕ ਜਿਹੜਾ ਆਦਮੀ ਹੈ ਪਾਲਿਸ਼ ਦੀ ਆਦਤ ਨਾ ਪਾਵੇ। ਪਾਲਿਸ਼ ਦਾ ਅਰਥ ਹੈ ਕਿ ਸਿਰਫ ਮਾਨਸਿਕ ਗਿਆਨ ਨੂੰ ਆਪਣੇ ਉੱਤੇ ਵਲੇਟ ਕੇ ਚੰਗਾ ਬਣਨ ਦੀ ਕੋਸ਼ਿਸ਼ ਕਦੀ ਨਾ ਕਰੇ, ਇਹ ਉਹਦੀ ਜ਼ਿੰਦਗੀ ਦੀ ਤਬਾਹੀ ਹੋਵੇਗੀ, ਇਹ ਉਹਦੀ ਜ਼ਿੰਦਗੀ ਵਿੱਚ ਬੜਾ ਵੱਡਾ ਉਹਦੇ ਨਾਲ ਧੋਖਾ ਹੋ ਜਾਏਗਾ, ਉਹ ਗਲਤ ਰਾਹ ਤੇ ਚਲਾ ਜਾਏਗਾ, ਉਹਦੀ ਜ਼ਿੰਦਗੀ ਦਾ ਕੀਮਤੀ ਸਮਾਂ ਇੱਕ ਬੜੇ ਵੱਡੇ ਭੁਲੇਖੇ ਵਿੱਚ ਨਿਕਲ ਜਾਏਗਾ। ਉਹ ਇੱਕ ਰੇਤ ਦੀ ਕੰਧ ਤੇ ਵਿਸ਼ਵਾਸ ਕਰ ਬੈਠਾ, ਉਹ ਇੱਕ ਕਾਗਜ਼ ਦੀ ਬੇੜੀ ਨੂੰ ਵੇਖ ਕੇ ਉਹਦੇ ਉੱਤੇ ਵਿਸ਼ਵਾਸ ਕਰ ਬੈਠਾ, ਉਹ ਇੱਕ ਰੇਤ ਦੀ ਛੱਤ ਤੇ ਭਰੋਸਾ ਕਰ ਗਿਆ, ਕੀ ਪਤਾ ਕਦੋਂ ਡਿੱਗ ਪਏ। ਇਹ ਮਨ ਦਾ ਇਕੱਲਾ ਗਿਆਨ ਬੰਦੇ ਨੂੰ ਕਦੀ ਵੀ ਸਥਿਰ ਨਹੀਂ ਕਰ ਸਕਦਾ, ਚੰਗਾ ਜ਼ਰੂਰ ਹੈ ਜੇ ਅੱਗੇ ਲੰਘ ਜਾਏ ਆਦਮੀ ਇਹਦੀ ਵਰਤੋਂ ਕਰਕੇ। ਗੁਰੂ ਸਾਹਿਬ ਨੇ ਸਾਰੀਆਂ ਚੀਜ਼ਾਂ ਦਾ ਗਿਆਨ ਕਿਹਾ, ਪਹਿਲਾਂ ਸਰੀਰ ਦਾ ਗਿਆਨ, ਸਰੀਰ ਦੇ ਵਿੱਚ ਗੁਰੂ ਕਾ ਗਿਆਨ, ਫਿਰ ਮਨ ਦਾ ਗਿਆਨ, ਫਿਰ ਮਨ ਤੋਂ ਅੱਗੇ ਫਿਰ ਉਹਨੂੰ ਕਹਿੰਦੇ ਨੇ ਗੁਰੂ ਸਾਹਿਬ ਨੇ ਵੈਸੇ ਅਧਿਆਤਮ ਕਿਹਾ, ਅੰਦਰ ਦਾ ਗਿਆਨ ਉਹਨੂੰ ਕਿਹਾ। ਇਸ ਕਰਕੇ ਹਉਮੈ ਜਿਹੜੀ ਹੈ ਇੱਕ ਮਿੱਟੀ ਦੀ ਤਰ੍ਹਾਂ, ਅੱਖ ਵਿੱਚ ਪਈ ਹੋਈ ਕਿਰਕ ਬਿਲਕੁਲ ਜਿਹੜੀ ਠੀਕ ਤਰ੍ਹਾਂ ਵੇਖਣ ਨਹੀਂ ਦਿੰਦੀ, ਦੁੱਖ ਦਿੰਦੀ ਰਹਿੰਦੀ ਹੈ, ਮਨੁੱਖ ਨੂੰ ਭਟਕਾਉਂਦੀ ਰਹਿੰਦੀ ਏ, ਉਹਦੇ ਵਿੱਚੋਂ ਕੁਝ ਵੀ ਨਿਕਲਦਾ ਨਹੀਂ। ਕਬੀਰ ਜੀ ਨੇ ਬਚਨ ਕੀਤੇ, ਕਹਿੰਦੇ ਨਿੰਮ ਦੇ ਉੱਪਰ ਅਸੀਂ ਜਿੰਨੀ ਮਰਜ਼ੀ ਖੰਡ ਪਾ ਲਈਏ, ਨਿੰਮ ਕਦੀ ਮਿੱਠੀ ਨਹੀਂ ਹੁੰਦੀ, ਕਿਉਂਕਿ ਉਹਦਾ ਸੁਭਾਵ ਜਿਹੜਾ ਨਾ, ਉਹਦੀ ਜੜ ਦੇ ਵਿੱਚ ਕੁੜਿੱਤਣ ਹੈ ਉਹਦੇ ਜੀਵਨ ਦੇ ਅੰਦਰ। ਤਾਂ ਜਿੰਨਾ ਚਿਰ ਬੰਦੇ ਦੀ ਜੜ ਵਿੱਚ ਨਾਮ ਨਹੀਂ ਨਾ ਜਾਂਦਾ, ਗੁਰੂ ਕਾ ਉਪਦੇਸ਼, ਗੁਰੂ ਕਾ ਗਿਆਨ, ਜੜ ਕਿਹੜੀ ਏ? ਜਿੱਥੇ ਨੀਅਤ ਵਸਦੀ ਏ ਸਾਡੀ, ਮਨ ਦੀਆਂ ਪਰਤਾਂ ਨੇ ਕਈ, ਇੱਕ ਪਰਦੇ ਦੇ ਥੱਲੇ ਦੂਜਾ ਪਰਦਾ, ਜਿਵੇਂ ਇੱਕ ਕਮਰੇ ਦੇ ਅੱਗੇ ਹੋਰ ਕਮਰਾ, ਉਸ ਤੋਂ ਅੱਗੇ ਹੋਰ, ਉਸ ਤੋਂ ਅੱਗੇ ਹੋਰ। ਤਾਂ ਬਿਮਾਰੀ ਜਿਹੜੀ ਹੈ ਨਾ, ਬਿਮਾਰੀ ਜਿਹੜੀ ਹੈ ਸਭ ਤੋਂ ਪਿਛਲੇ ਕਮਰੇ ਵਿੱਚ ਹੈ, ਜਿੰਨਾ ਚਿਰ ਉੱਥੋਂ ਤੱਕ ਨਾ ਗਏ, ਅਸੀਂ ਤਾਂ ਅਜੇ ਦਰਵਾਜ਼ੇ ਤੇ ਖਲੋ ਕੇ ਐਲਾਨ ਕਰ ਦਿੱਤਾ ਕਿ ਸਭ ਸਫਾਈ ਕਰ ਦਿੱਤੀ, ਧੁੱਪ ਗਏ, ਨਾਤੇ ਧੋਤੇ ਹੋ ਗਏ, ਸਾਨੂੰ ਪ੍ਰਾਪਤੀ ਹੋ ਗਈ, ਅਸੀਂ ਪਾ ਲਿਆ ਹੈ, ਅਜੇ ਦਰਵਾਜ਼ਾ ਪਹਿਲਾਂ ਵੀ ਨਹੀਂ ਲੰਘੇ। ਪਰ ਇਹ ਜਿਹੜੀ ਗੁਰੂ ਕੀ ਗੱਲ ਹੈ, ਇਹ ਤੇ ਕਮਰੇ ਦੇ ਅੱਗੇ ਇੱਕ ਹੋਰ ਕਮਰਾ, ਉਹਦੇ ਤੋਂ ਅੱਗੇ ਹੋਰ ਹੈ, ਉਹਦੇ ਤੋਂ ਅੱਗੇ ਹੋਰ, ਇਸ਼ਾਰਾ ਵੀ ਕੀਤਾ ਗੁਰੂ ਗ੍ਰੰਥ ਸਾਹਿਬ ਜੀ ਵਿੱਚ। ਉਹ ਕਹਿੰਦੇ ਨੇ ਵੇਖੇ ਕਿਤੇ ਬਾਰ ਬਾਰ ਨਾ ਰਹਿ ਜੇ। ਇੱਥੇ ਤੇ ਘਟਨਾ ਇਸ ਤਰ੍ਹਾਂ ਦੀ ਹੈ ਕਿ ਕੋਠੜੇ ਮੈਂ ਕੋਠੜੀ ਦੋ ਵਾਰੀ ਕਿਹਾ, ਪਰਮ ਕੋਠੀ ਵਿਚਾਰ, ਇਹ ਤਿੰਨ ਚੀਜ਼ਾਂ ਕਿਉਂ ਕਹੀਆਂ? ਇੱਕ ਕੋਠਾ ਵੱਡਾ ਸਰੀਰ, ਕੋਠੜੇ ਮੈਂ ਕੋਠੜੀ ਪਰਮ ਕੋਠੀ ਵਿਚਾਰ, ਉਹਦੇ ਵਿੱਚ ਇੱਕ ਪਰਮ ਕੋਠੀ ਹੈ। ਪਰਮ ਕੋਠੀ ਕਿਹਨੂੰ ਕਹਿੰਦੇ? ਜਿੱਥੇ ਬੁੱਧੀ ਤੋਂ ਅੱਗੇ ਦਾ ਥਾਂ ਹੈ, ਜਿੱਥੇ ਬੁੱਧੀ ਨਹੀਂ ਹੁੰਦੀ, ਪਾਰ ਚਲਾ ਜਾਂਦਾ ਹੈ। ਇਸ ਕਰਕੇ ਇਹ ਜਿਹੜਾ ਰਸਤਾ ਹੈ, ਸਭ ਤੋਂ ਪਹਿਲਾਂ ਹਉਮੈ ਇਹਦੇ ਵਿੱਚ ਸਫ਼ਰ ਕਰਨ ਵਿੱਚ ਰੁਕਾਵਟ ਬਣਦੀ। ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤੇ, ਕਹਿੰਦੇ ਹਉਮੈ ਵੱਧਦੀ ਕਿਵੇਂ ਹੈ? ਪਾਈ ਤੇ ਵਿੱਚ ਪਰਮਾਤਮਾ ਨੇ ਨਾ ਅੰਦਰ ਇੱਕ ਹੋਂਦ ਬਣਾ ਦਿੱਤੀ, ਜਿਹਨੂੰ ਜਨਮ ਦਿੱਤਾ ਉਹਦੇ ਕੰਨ ਵਿੱਚ ਫੂਕ ਮਾਰ ਦਿੱਤੀ ਵੀ ਤੂੰ ਫਲਾਣਾ ਸਿੰਘ ਹੈ ਤੇ ਤੇਰੇ ਵਰਗਾ ਕੋਈ ਨਹੀਂ। ਅੱਗੋਂ ਸਮਾਜ ਨੇ ਉਹਨੂੰ ਦੇ ਦਿੱਤੇ ਅਹੁਦੇ ਵੱਡੇ ਵੱਡੇ, ਉਹਦੀ ਹਉਮੈ ਨੂੰ ਫੁਲਾ ਦਿੱਤਾ ਗਿਆ, ਬੱਚੇ ਤੋਂ ਲੈ ਕੇ ਉਹਨੂੰ ਕਹਿਣ ਲੱਗ ਪਏ ਬਹਾਦਰ ਬੜਾ ਹੈ, ਮਾਂ ਬਾਪ ਬੜੇ ਸ਼ੌਕ ਨਾਲ ਦੱਸਦੇ ਨੇ, ਗਾਲਾਂ ਬੜੀਆਂ ਵੱਡੀਆਂ ਕੱਢਦਾ, ਉਹ ਬੱਚਾ ਸੁਣਦਾ, ਉਹ ਸੋਚਦਾ ਵੀ ਇਹ ਗਾਲੀ ਗਲੋਚ ਕੱਢਣੀ ਬਹੁਤ ਵੱਡਾ ਧਰਮ ਦਾ ਕੰਮ ਲੱਗਦਾ ਜਿਹਦੀ ਉਸਤਤ ਹੋ ਰਹੀ ਹੈ, ਉਹਦਾ ਅਚੇਤ ਮਨ ਸੁਣੀ ਜਾਂਦਾ। ਉਹਦੀ ਹਉਮੈ ਅੰਦਰ ਫਲਦੀ ਫੁਲਦੀ ਹੈ, ਮੈਂ ਮੇਰੀ ਸ਼ੁਰੂ ਹੋ ਜਾਂਦੀ ਹੈ। ਜਦੋਂ ਅੱਗੇ ਵੱਧਦਾ ਤੇ ਫਿਰ ਕਹਿੰਦੇ ਹਉਮੈ ਕਰਮ ਕਮਾਹੇ, ਫਿਰ ਜਿਹੜਾ ਜਿਹੜਾ ਕੰਮ ਕਰਦਾ ਉਹਦੇ ਉੱਤੇ ਵੀ ਆਪਣੀ ਮੋਹਰ ਲਾਈ ਜਾਂਦਾ ਹੈ। ਜਿੰਨੇ ਕਰਮ ਕਰਦਾ ਉੱਥੇ ਹੋਰ ਰੱਸੀਆਂ ਪੈਣੀਆਂ ਸ਼ੁਰੂ ਹੋ ਗਈਆਂ, ਬੰਦੇ ਨੇ ਬੱਝਣਾ ਸ਼ੁਰੂ ਕਰ ਦਿੱਤਾ। ਵੈਸੇ ਅਸੀਂ ਕਹਿੰਦੇ ਜ਼ਰੂਰ ਹਾਂ ਸਾਨੂੰ ਦੁੱਖ ਨਹੀਂ ਆਉਣਾ ਚਾਹੀਦਾ, ਦੁੱਖ ਤੋਂ ਅਸੀਂ ਛੁੱਟ ਜਾਈਏ, ਤੇ ਜੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਪੜ੍ਹੀਏ, ਉਹ ਕਹਿੰਦੇ ਨੇ ਤੂੰ ਆਪ ਤੇ ਰੱਸੀਆਂ ਬੰਨ ਰਿਹਾ, ਦੁੱਖ ਤੇ ਆਪ ਉਡੀਕ ਰਿਹਾ ਵੀ ਆਵੇ ਮੇਰੇ ਕੋਲ। ਹਉਮੈ ਜਿਹੜਾ ਕਰਮ ਕਮਾਹੇ, ਗੁਰੂ ਸਾਹਿਬ ਕਹਿੰਦੇ ਨੇ ਹਉਮੈ ਪਹਿਲਾਂ ਤਾਂ ਛੋਟੀ ਹੁੰਦੀ ਹੈ, ਪਰ ਜਿਉਂ ਜਿਉਂ ਬੰਦੇ ਦੀ ਉਮਰ ਵੱਧਦੀ ਏ ਤੇ ਉਹ ਜਿਹੜਾ ਕੰਮ ਕਰਦਾ ਹੈ, ਜਿਹੜਾ ਜਿਹੜਾ ਕਰਮ ਕਰੇਗਾ, ਉਹ ਜਿਹੜੇ ਕਰਮ ਨੂੰ ਕਰੇਗਾ ਤੇ ਉਹ ਕਰਨ ਤੋਂ ਬਾਅਦ ਅੰਦਰ ਇਹ ਮੋਹਰ ਲਾ ਦੇਗਾ ਕਿ ਮੈਂ ਕੀਤਾ ਹੈ, ਇਹ ਮੈਂ ਕੀਤਾ ਹੈ। ਹਉਮੈ ਨੂੰ ਹੋਰ ਖੁਰਾਕ ਮਿਲ ਜਾਏਗੀ, ਹਉਮੈ ਹੋਰ ਤਾਕਤਵਰ ਹੋ ਜਾਏਗੀ, ਵੱਡੀ ਬਣ ਜਾਏਗੀ। ਇੱਕ ਕਰਮ ਬੰਦੇ ਨੂੰ ਇੱਕ ਇੱਕ ਕਰਮ ਬਣਦਾ, ਹੁਣ ਕਰਮ ਤੇ ਕਰਨਾ ਹੀ ਹੈ ਬੰਦੇ ਨੇ। ਜਿਹਨੇ ਸਰੀਰ ਧਾਰਨ ਕੀਤਾ ਉਹਨੂੰ ਕਰਮ ਇੰਦਰੇ ਮਿਲੇ ਨੇ, ਹੱਥ ਮਿਲੇ ਨੇ ਕਰਮ ਇੰਦਰੇ ਨੇ, ਇਹਨਾਂ ਨੇ ਕੰਮ ਵੀ ਕਰਨਾ ਹੈ, ਇਹਨਾਂ ਨੇ ਜਾਇਦਾਦ ਰੋਟੀ ਵੀ ਕਮਾਉਣੀ, ਫਿਰ ਇਹਨਾਂ ਨੇ ਰੋਟੀ ਪਾਣੀ ਵੀ ਮੂੰਹ ਵਿੱਚ, ਮੂੰਹ ਨੇ ਵੀ ਕਰਮ ਕਰਨਾ, ਬੋਲਣਾ ਵੀ ਹੈ, ਅੱਖਾਂ ਨੇ ਵੇਖਣਾ, ਇਹ ਵੀ ਕਰਮ ਹੈ। ਤੇ ਸਤਿਗੁਰੂ ਨੂੰ ਪੁੱਛੀਏ ਕਿ ਮਹਾਰਾਜ ਜੇ ਕਰਮ ਦੇ ਨਾਲ ਦੁੱਖ ਪੈਦਾ ਹੁੰਦਾ ਹੈ, ਕਿਉਂਕਿ ਬਚਨ ਸਪਸ਼ਟ ਕਹਿ ਦਿੱਤਾ, ਕਹਿੰਦੇ ਕਿਰਤ ਕਰਮ ਕੇ ਵਿਛੜੇ, ਬੰਦਾ ਦੁਖੀ ਹੋਇਆ ਤੇ ਕਰਮ ਕਰਕੇ, ਕਿਰਤ ਕਰਕੇ ਜਿਹੜੇ ਕੰਮ ਕਰਦਾ ਉਹ ਕੰਮਾਂ ਕਰਕੇ ਦੂਰ ਚਲਾ ਗਿਆ। ਕਰਤੂਤ ਪਸ਼ੂ ਕੀ ਮਾਨਸ ਜਾਤ, ਲੋਕ ਪਚਾਰਾ ਕਰੇ ਦਿਨ ਰਾਤ, ਬਾਹਰ ਭੇਖ ਅੰਤਰ ਮਲ ਮਾਇਆ, ਛਬ ਸੁਨਾਹੇ ਕਛ ਕਰੈ ਛੁਪਾਇਆ। ਬਾਹਰ ਗਿਆਨ ਧਿਆਨ ਇਸ਼ਨਾਨ, ਅੰਤਰ ਵਿਆਪੈ ਲੋਭ ਸੁਆਨ। ਤੇ ਗੁਰੂ ਸਾਹਿਬ ਨੇ ਇੱਕ ਬਚਨ ਕੀਤਾ, ਕਹਿੰਦੇ ਜਿਸ ਘਰ ਦੇ ਅੰਦਰ ਅੱਗ ਲੱਗੀ ਹੋਵੇ ਭਲਾ ਬਾਹਰਲਾ ਪਾਸਾ ਕਿਵੇਂ ਸਾਬਤ ਰਹੇਗਾ, ਉਹਨੇ ਤੇ ਅਖੀਰ ਨੂੰ ਬਾਹਰ ਵੀ ਆਉਣੇ। ਅੰਤਰ ਅਗਨ ਬਾਹਰ ਤਨ ਸੁਆ, ਗਲ ਪਾਥਰ ਕੈਸੇ ਤਰੇ ਅਥਾ। ਜੇ ਕਿਸੇ ਬੰਦੇ ਨੇ ਨਦੀ ਪਾਰ ਕਰਨੀ ਏ ਤੇ 40-50 ਕਿਲੋ ਦੇ ਪੱਥਰ ਗਲ ਵਿੱਚ ਮਾਲਾ ਬਣਾ ਕੇ ਪਾਰ ਕਰ ਲੈ, ਕਿਵੇਂ ਤਰੇਗਾ? ਗਲ ਪਾਥਰ ਕੈਸੇ ਤਰੇ ਅਥਾ। ਇਸ ਤਰ੍ਹਾਂ ਜਦੋਂ ਅਸੀਂ ਕਰਮ ਕਰਨੇ, ਕਰਮ ਤੇ ਕਰਨਾ ਹੀ ਕਰਨਾ, ਸਰੀਰ ਧਾਰੀ ਨੇ ਕਰਮ ਜ਼ਰੂਰ ਕਰਨਾ ਪੈਣਾ, ਵੇਖਣਾ ਵੀ ਕਰਮ ਹੈ, ਹੋਰ ਕੁਝ ਨਾ ਕਰੋ। ਇਸ ਲਈ ਕਹਿੰਦੇ ਨੇ ਕਿਸੇ ਨੂੰ ਪਤਾ ਲੱਗ ਗਿਆ ਵੀ ਕਰਮ ਦੁੱਖ ਹੈ, ਵੀ ਜੋ ਕੁਝ ਅਸੀਂ ਕਰਨੇ ਹਨ ਉਹ ਅੰਦਰ ਬੀਜ ਬਣ ਜਾਂਦਾ, ਵੱਡਾ ਹੋ ਜਾਂਦਾ, ਉਹ ਹੀ ਦੁੱਖ ਦਾ ਰੂਪ। ਉਹਨੇ ਕਿਹਾ ਵੀ ਦਰਵਾਜ਼ਾ ਕਰ ਦਿਓ ਬੰਦ, ਮੈਂ ਅੰਦਰ ਰਹਿਣਾ, ਕੋਈ ਨਾ ਆਵੇ ਮਿਲਣ ਵਾਸਤੇ, ਕਿਸੇ ਨਾਲ ਬੋਲਣਾ ਨਹੀਂ। ਇੱਕ ਝਰੋਖਾ, ਇੱਕ ਛੋਟਾ ਜਿਹਾ, ਉਹਦੇ ਵਿੱਚੋਂ ਮੈਨੂੰ ਰੋਟੀ ਪਕੜਾ ਦਿਓ, ਮੈਂ ਨਹੀਂ ਬਾਹਰ ਜਾਣਾ। ਪਰ ਉਹਨੂੰ ਕੀ ਪਤਾ ਕਿ ਬੰਦੇ ਦਾ ਜਿਉਣਾ ਵੀ ਇੱਕ ਕਰਮ ਹੈ, ਜੇ ਉਹ ਜਿੰਦਾ ਰਿਹਾ ਉਹ ਵੀ ਕਰਮ ਬਣ ਜਾਏਗਾ, ਉਹਦਾ ਸਵਾਸ ਲੈਣਾ ਵੀ ਇੱਕ ਕਰਮ ਹੈ, ਤੇ ਹਰ ਇੱਕ ਕਰਮ ਇੱਕ ਰੱਸੀ ਹੈ, ਉਹ ਬੰਦੇ ਨੂੰ ਬੱਝ ਜਾਂਦੀ, ਪਕੜ ਲੈਂਦੀ ਹੈ। ਜਦੋਂ ਪੁੱਛਿਆ ਹਜ਼ੂਰ ਨੂੰ ਕਿ ਜੇ ਕਰਮ ਦੁੱਖ ਹੈ ਤੇ ਕਰਮ ਤੇ ਸਰੀਰ ਧਾਰੀ ਨੇ ਕਰਨੇ ਹੀ ਕਰਨੇ ਨੇ, ਫਿਰ ਦੁੱਖ ਤੋਂ ਕਿਵੇਂ ਬਚੀਏ? ਤੇ ਸਤਿਗੁਰੂ ਨੇ ਇੱਕ ਬਚਨ ਕੀਤਾ, ਕਹਿਣ ਲੱਗੇ ਸਿੱਖਾ ਕਰਮ ਜ਼ਰੂਰ ਕਰੀ, ਪਰ ਕਰਮ ਕਰਨ ਤੋਂ ਬਾਅਦ ਉਸ ਕਰਮ ਦੇ ਉੱਤੇ ਆਪਣੀ ਮੋਹਰ ਨਾ ਲਾਈ ਕਿ ਮੈਂ ਕੀਤਾ ਹੈ। ਇਹ ਅਭਿਆਸ ਕਰੀ, ਕਰਮ ਜ਼ਰੂਰ ਕਰੀ ਆਪ, ਪਰ ਉੱਥੇ ਇਹ ਖਿਆਲ ਰੱਖੀ ਕਿ ਇਹ ਨਾ ਅੰਦਰ ਕਿਤੇ ਡੂੰਘਾ ਅੰਦਰ ਤੂੰ ਟਿਕ ਜਾਏ ਕਿ ਇਹ ਕੰਮ ਮੈਂ ਕੀਤਾ ਹੈ। ਕਰਮ ਕਰਤ ਹੋਵੇ ਨਹਿ ਕਰਮ, ਇਹ ਹੈ ਬੜਾ ਔਖਾ। ਵੈਸੇ ਬੰਦਾ ਤੇ ਆਪ ਕਰਦਾ ਵੀ ਨਹੀਂ ਤੇ ਆਪਣੀ ਮੋਹਰ ਲਾਉਂਦਾ, ਇਹ ਕਿਵੇਂ ਹੋਵੇਗਾ? ਕਿ ਆਦਮੀ ਸਭ ਕੁਝ ਕਰੇ ਤੇ ਕਹਿ ਦੇ ਕਿ ਕਿਸੇ ਹੋਰ ਨੇ ਕੀਤਾ, ਮੈਂ ਨਹੀਂ, ਬੜਾ ਔਖਾ। ਇੱਥੇ ਜਾ ਕੇ ਸੁੱਖ ਦਾ ਦਰਵਾਜ਼ਾ ਸ਼ੁਰੂ ਹੁੰਦਾ ਹੈ ਕਿ ਬੰਦਾ ਕਰੇ ਕੰਮ ਜ਼ਰੂਰ, ਪਰ ਉਹ ਕਿਸੇ ਦੇ ਉੱਤੇ ਮੜਦਾ ਵੀ ਉਹ ਕਰ ਗਿਆ, ਮੈਂ ਨਹੀਂ ਕੀਤਾ, ਕੰਮ ਮੈਂ ਨਹੀਂ ਕੀਤਾ। ਪਰ ਅਸੀਂ ਤਾਂ ਦੂਜਿਆ ਕਰਦੇ ਨੇ ਤੇ ਆਪ ਕਹਿ ਦਿੰਦੇ ਮੈਂ ਕੀਤਾ। ਆਪਣੀ ਮੋਹਰ ਬੰਦਾ ਲਾਉਂਦਾ, ਕੈਸ਼ ਕਰਦਾ ਹਰ ਇੱਕ ਚੀਜ਼ ਨੂੰ। ਸਤਿਗੁਰੂ ਨੇ ਸਾਨੂੰ ਕਰਮ ਕਰਨ ਦੀ ਜਾਚ ਦੱਸੀ, ਕਹਿਣ ਲੱਗੇ ਧਰਮ ਵੀ ਇੱਕ ਕਰਮ ਹੈ, ਬਾਣੀ ਪੜ੍ਹੇਗਾ ਉਹ ਵੀ ਕਰਮ ਹੈ, ਸਿਮਰਨ ਕਰੇਗਾ, ਸੇਵਾ ਕਰੇਗਾ, ਦਾਨ ਕਰਨਾ, ਬੋਲਣਾ ਹੈ, ਵੇਖਣਾ ਹੈ, ਕੰਮ ਕਰਨਾ, ਸੌਣਾ, ਜਾਗਣਾ, ਰੋਟੀ ਖਾਣੀ, ਸਾਰੇ ਕਰਮ ਨੇ, ਸਾਰੇ ਬੰਧਨ ਨੇ, ਸਾਰੇ ਦੁੱਖ ਨੇ। ਦੁੱਖ ਇੱਥੋਂ ਸ਼ੁਰੂ ਹੁੰਦਾ, ਫਿਰ ਛੁੱਟੀਏ ਕਿਵੇਂ? ਉਹ ਕਹਿੰਦੇ ਨੇ ਜਦੋਂ ਕੰਮ ਕਰੇ ਆਪਣੇ ਹੱਥਾਂ ਵਿੱਚ ਵਹਿੰਦੇ ਹੋਏ ਨੂੰ ਵੇਖ, ਜਿਹੜਾ ਤੇਰਾ ਹੱਥਾਂ ਵਿੱਚ ਵਸ ਕੇ ਕੰਮ ਕਰ ਰਿਹਾ, ਵੇਖ ਲੈ ਉਸ ਨੂੰ, ਤੂੰ ਨਹੀਂ ਕਰ ਰਿਹਾ। ਜਦੋਂ ਤੂੰ ਕੁਝ ਬੋਲਣਾ ਤੇ ਉਸ ਆਵਾਜ਼ ਨੂੰ ਵੇਖ, ਉਹ ਤੇਰੀ ਨਹੀਂ ਹੈ, ਉਹ ਤੇਰੀ ਨਹੀਂ। ਔਰ ਨਾਲ ਉਦਾਹਰਣਾਂ ਵੀ ਦੇ ਦਿੱਤੀਆਂ, ਕਹਿਣ ਲੱਗੇ ਜਿੱਦਣ ਵਿੱਚੋਂ ਉਹ ਬੋਲਣ ਵਾਲਾ ਨਿਕਲ ਗਿਆ ਫਿਰ ਬੋਲ ਕੇ ਵਿਖਾਈ, ਨਾਲ ਉਦਾਹਰਣ ਵੀ ਦੇ ਦਿੱਤੀ। ਕਹਿਣ ਲੱਗੇ ਸੀਡੀ ਉੱਤੇ ਪਏ ਹੋਏ ਕਿਸੇ ਸਰੀਰ ਨੂੰ ਕਹੀ ਕਿ ਹੁਣ ਬੋਲ, ਤੂੰ ਕਿਵੇਂ ਬੋਲੇਗਾ? ਉਹ ਜਦ ਆਪਣੀ ਜੋਤ ਤੂੰ ਖਿੱਚੈ ਸਵਾਮੀ, ਜਦੋਂ ਉਹਨੇ ਆਪਣੀ ਬਰਕਤ ਵਿੱਚੋਂ ਖਿੱਚ ਲਈ, ਆਪਣਾ ਹੀ ਇੱਕ ਹਿੱਸਾ, ਆਪਣੇ ਹੀ ਇੱਕ ਕਿਣਕਾ ਵਿੱਚੋਂ ਕੱਢ ਲਿਆ, ਤਬ ਕੋਈ ਕਰੋ ਦਿਖਾ ਵਖਿਆਨਾ, ਕੋਈ ਵਿਖਾਏ ਵਖਿਆਨ ਕਰਕੇ ਕਿਵੇਂ ਬੋਲੀਦਾ? ਨਹੀਂ ਬੋਲ ਸਕਦਾ। ਤਾਂ ਬੋਲ ਕੌਣ ਰਿਹਾ? ਇਹਨੂੰ ਪਹਿਚਾਨਣਾ ਜਾਗ ਕੇ ਅੰਦਰੋਂ। ਕੰਮ ਕੌਣ ਕਰ ਰਿਹਾ? ਕੰਮ ਵੀ ਮਨੁੱਖ ਨਹੀਂ ਕਰ ਰਿਹਾ। ਜੇ ਕੰਮ ਆਦਮੀ ਕਰ ਰਿਹਾ, ਅਸੀਂ ਕਹਿੰਦੇ ਹਾਂ ਮੈਂ ਕੰਮ ਬਹੁਤ ਵਧੀਆ ਕੀਤਾ। ਕੱਪੜਾ ਸਿਉਣ ਵਾਲਾ ਕਹਿੰਦਾ ਮੈਂ ਕੱਪੜਾ ਬੜਾ ਵਧੀਆ ਸੀਤਾ। ਲੇਖ ਲਿਖਣ ਵਾਲਾ ਕਹਿੰਦਾ ਮੈਂ ਲੇਖ ਬੜਾ ਸੋਹਣਾ ਲਿਖਿਆ। ਮਸ਼ੀਨ ਬਣਾਉਣ ਵਾਲਾ ਕਹਿੰਦਾ ਮੈਂ ਮਸ਼ੀਨ ਬੜੀ ਵਧੀਆ ਬਣਾਈ ਹੈ, ਬੜੀ ਹੱਥਾਂ ਦੀ ਸਫਾਈ। ਜਦੋਂ ਕੋਈ ਪ੍ਰਸ਼ਾਦਾ ਪਕਾਉਂਦਾ ਉਹ ਕਹਿੰਦਾ ਮੇਰੇ ਵਰਗਾ ਪ੍ਰਸ਼ਾਦਾ ਨਹੀਂ ਕੋਈ ਪਕਾ ਸਕਦਾ। ਇਹ ਕਹਿੰਦਾ ਮਨੁੱਖ, ਪਰ ਸਤਿਗੁਰੂ ਕਹਿੰਦੇ ਵੀ ਕੱਪੜੇ ਸਿਉਣ ਵਾਲਿਆ ਉਦਣ ਸਿਖਾ ਕੇ ਵਿਖਾਈ ਜਿੱਦਣ ਸੀੜੀ ਤੇ ਪਾ ਦਿੱਤਾ। ਉਦਣ ਕੌਣ? ਜੇ ਹੈ ਤੂੰ ਕਰ ਸਕਣਾ, ਉੱਠ ਕੇ ਕਰ ਫਿਰ। ਹੁਣ ਕਿਉਂ ਨਹੀਂ ਹੁੰਦਾ? ਕੀ ਕਾਰਨ ਹੈ? ਜਿੱਦਣ ਉਹ ਹੱਥਾਂ ਵਿੱਚੋਂ ਨਿਕਲ ਗਿਆ ਫਿਰ ਪੈਨ ਫੜ ਕੇ ਲਿਖ ਕਾਗਜ਼ ਦੇ ਉੱਤੇ, ਜੇ ਲਿਖ ਸਕਣਾ ਤੇ ਹੁਣ ਲਿਖ ਉੱਠ ਕੇ, ਜੇ ਨਹੀਂ ਲਿਖ ਸਕਦਾ ਤੇ ਹੱਥਾਂ ਦੇ ਵਿੱਚੋਂ ਤਾਕਤ ਨਿਕਲਣ ਤੋਂ ਪਹਿਲਾਂ ਉਸ ਤਾਕਤ ਨੂੰ ਨਮਸਕਾਰ ਕਰ ਦੇ ਜਿਹੜੀ ਤੇਰੇ ਅੰਦਰ ਵਰਤ ਰਹੀ ਹੈ। ਹੈ ਤਾਂ ਕੋਲ ਹੀ, ਸਭ ਕੁਝ ਘਰ ਮੈਂ ਕੋਲ ਹੈ, ਸਭ ਕੁਝ ਦੂਰ ਨਹੀਂ। ਪਰ ਬੰਦੇ ਨੇ ਦੂਰ ਦੂਰ ਧਰਮ ਬਣਾਏ ਨੇ। ਗੁਰੂ ਸਾਹਿਬ ਨੇ ਵੀ ਕਿਹਾ ਵੀ ਚਲੋ ਆਦਤ ਪਈ ਹੋਈ ਹੈ, ਬਣਾ ਦਿਓ ਥੋੜੇ ਥੋੜੇ ਦੂਰ ਦੂਰ ਇਹਨਾਂ ਨੂੰ, ਤੁਰਨ ਫਿਰਨ ਦੀ ਆਦਤ ਹੈ। ਵੈਸੇ ਦੂਰ ਹੈ ਕੁਝ ਨਹੀਂ, ਸਭ ਕੁਝ ਘਰ ਮੈਂ, ਪਰ ਬੰਦਾ ਘਰ ਵਿੱਚ ਵੇਖਣ ਨੂੰ ਤਿਆਰ ਨਹੀਂ, ਅੰਦਰੋਂ ਨਹੀਂ ਵੇਖਦਾ, ਕਿਉਂਕਿ ਉਹਦੀ ਮੈਂ ਟੁੱਟਦੀ ਹੈ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਦਰ ਤੇ ਜਾਓ ਤੇ ਜਿੱਥੇ ਗੁਰੂ ਰਾਮਦਾਸ ਲੰਗਰ ਹੈ ਉਹਦੇ ਗੇਟ ਦੇ ਉੱਤੇ ਲਿਖੀਆਂ ਹੋਈਆਂ ਤੁਕਾਂ ਨੂੰ ਧਿਆਨ ਨਾਲ ਪੜ੍ਹਨਾ। ਉਹਦੇ ਵਿੱਚ ਮੈਂ ਵਾਰਤਕ ਅਰਥ ਕਰਦਿਆਂ ਇੰਗਲਿਸ਼ ਵਿੱਚ ਉਹਨਾਂ ਨੇ ਤਰਜਮਾ ਵੀ ਕੀਤਾ ਵੀ ਗੋਡ ਹੀ ਇਹ ਹੈ ਸਾਰਾ ਕੁਝ। ਗੁਰੂ ਸਾਹਿਬ ਦੀ ਪੰਕਤੀ ਹੈ, ਉਹ ਕਹਿੰਦੇ ਨੇ ਵੀ ਆਹ ਜਿਹੜਾ ਅੰਦਰ ਵਾਲਾ ਹਿੱਸਾ ਹੈ ਨਾ, ਲੰਗਰ ਚੱਲ ਰਿਹਾ ਜਿੱਥੇ, ਇੱਥੇ ਆਪੇ ਰਾਹਕ, ਰਾਹਕ ਕਹਿੰਦੇ ਜ਼ਿਮੀਦਾਰ ਨੂੰ, ਕਹਿੰਦੇ ਇੱਥੇ ਜਿਹੜਾ ਲੰਗਰ ਪੱਕਿਆ ਤੇ ਵਰਤੀ ਰਿਹਾ ਹੈ, ਇਹਦਾ ਰਾਹਕ, ਇਹਦਾ ਜ਼ਿਮੀਦਾਰ ਵੀ ਉਹ ਆਪ ਹੈ। ਜ਼ਿਮੀਦਾਰ ਵੀ ਆਪ ਸੀ ਜਦੋਂ ਕਣਕ ਬੀਜੀ ਗਈ ਜਿਹੜੀ ਉੱਥੇ ਆਈ ਹੈ ਲੰਗਰ ਵਿੱਚ, ਜ਼ਿਮੀਦਾਰ ਵੀ ਆਪ ਸੀ, ਖੇਤ ਵੀ ਆਪ ਸੀ, ਤੇ ਜਦੋਂ ਉਹ ਕਣਕ ਉੱਗ ਪਈ ਉਹ ਕਣਕ ਵੀ ਆਪ ਸੀ, ਆਪ ਹੀ ਉਹਨੇ ਵੱਢੀ, ਬੰਦਾ ਕੋਈ ਨਹੀਂ ਵਿੱਚ ਆਇਆ। ਯਾਨੀ ਕਿ ਉਹ ਜਿਹੜਾ ਕੰਮ ਆਦਮੀ ਕਰ ਰਹੇ ਸਨ ਉਹ ਆਦਮੀ ਨਹੀਂ ਸਨ, ਉਹ ਆਪ ਹੀ ਕਰ ਰਿਹਾ ਸੀ। ਫਿਰ ਕਹਿੰਦੇ ਉਹਨੂੰ ਪੀਣ ਵਾਲਾ ਵੀ, ਉਂਧਣ ਵਾਲਾ ਵੀ ਆਪ ਸੀ, ਫਿਰ ਉਹਨੂੰ ਪਾਪ, ਤੇ ਫਿਰ ਉੱਥੇ ਖਾਣ ਵੀ ਆਪ ਚਲਾ ਗਿਆ ਬੜੀ ਵੱਡੀ ਗਿਣਤੀ ਵਿੱਚ, ਤੇ ਵਰਤਾਉਂਦਾ ਵੀ ਆਪ ਸੀ ਪਿਆ, ਆਪ ਹੀ ਉਹਨੇ ਵਰਤਾਇਆ, ਆਪ ਹੀ ਉਹਨੇ ਖਾਧਾ, ਤੇ ਆਪ ਹੀ ਉਹਨੇ ਹੱਥ ਧੋਤੇ ਤੇ ਚੁਲੀ ਕੀਤੀ। ਇਹ ਵੀ ਆਉਂਦਾ ਨਾ ਸ਼ਬਦ ਵਿੱਚ, ਆਪੇ ਚੁਲੀ ਕਰਾਵੇ, ਮਾੜੀ ਗੱਲ ਹੈ ਚੁਲੀ ਕਰਨੀ, ਹੱਥ ਧੋਣੇ ਪਾਪ ਹੈ ਕੋਈ? ਤਾਂ ਆਪੇ ਚੁਲੀ ਕਰਾਵੇ, ਕਹਿੰਦੇ ਫਿਰ ਕਈਆਂ ਦੇ ਦੰਦਾਂ ਵਿੱਚ ਨਾ ਉਹ ਅਨਾਜ ਫਸ ਜਾਂਦਾ, ਉਹਨੂੰ ਕਹਿੰਦੇ ਛਿੰਗਾ, ਛੋਟਾ ਜਿਹਾ ਇੱਕ ਤੀਲਾ ਹੁੰਦਾ ਉਹਦੇ ਨਾਲ ਕੱਢਦੇ ਨੇ, ਉਹ ਵੀ ਕਹਿੰਦੇ ਆਪ ਹੈ, ਗੁਰੂ ਰਾਮਦਾਸ ਜੀ ਕਹਿੰਦੇ ਨੇ। ਤੇ ਜਦੋਂ ਕਿਸੇ ਨੇ ਪ੍ਰਸ਼ਾਦਾ ਛਕ ਲਿਆ ਤੇ ਛਕਾਉਣ ਵਾਲਾ ਫਿਰ ਵਿਦਿਆ ਕਰਨ ਆਇਆ, ਆਓ ਭਗਤ ਇਹ ਸਿਖਾਇਆ ਗੁਰੂ ਸਾਹਿਬ ਨੇ, ਆਪੇ ਵਿਦਾ ਕਰਾਵੇ। ਹੁਣ ਤਾਂ ਕੋਈ ਕਿਸੇ ਨੂੰ ਵਿਦਿਆ ਕਰਦੇ ਨੀ, ਘੂਰ ਘੂਰ ਕੇ ਵਹਿੰਦੇ ਇੱਕ ਦੂਜੇ ਨੂੰ, ਬਹੁਤ ਥੋੜੇ ਲੋਕ ਨੇ ਜਿਹੜੇ ਇੱਕ ਦੂਜੇ ਨਾਲ ਪਿਆਰ ਵੱਲ ਨਾਲ ਵੇਖਦੇ ਨੇ, ਪਿਆਰ ਨਾਲ ਨਮਸਕਾਰ ਫਤਿਹ ਬੁਲਾਉਂਦੇ ਨੇ, ਪਿਆਰ ਕਰਦੇ ਨੇ ਇੱਕ ਦੂਜੇ ਵੱਲੋਂ ਵਜੋਂ ਵੇਖਦੇ ਨੇ ਉਸ ਵਸੇ ਹੋਏ ਨੇ, ਤੇ ਕਿਸੇ ਨੂੰ ਪਿਆਰ ਨਾਲ ਕੁਝ ਛਕਾਉਂਦੇ ਨੇ, ਪਿਆਰ ਨਾਲ ਛਕਦੇ ਨੇ ਤੇ ਪਿਆਰ ਨਾਲ ਵਿਦਿਆ ਕਰਦੇ ਨੇ, ਬੜਾ ਘੱਟ ਹੈ ਉਹ ਧਰਮ ਕਾਹਦਾ ਜਿਹੜਾ ਪਿਆਰ ਹੀ ਨਹੀਂ ਸਿਖਾਉਂਦਾ, ਜਿਹਦੀਆਂ ਅੱਖਾਂ ਵਿੱਚ ਹੈ ਹੀ ਨਫ਼ਰਤ, ਜਿਹਦੇ ਵਿੱਚ ਹੋਰ ਕੁਝ ਹੈ ਹੀ ਨਹੀਂ, ਉਹ ਕਿਵੇਂ ਹੋ ਸਕਦਾ। ਤਾਂ ਸਤਿਗੁਰੂ ਨੇ ਬਚਨ ਕੀਤੇ ਵਿਦਿਆ ਕਰਨ ਵਾਲਾ ਵੀ ਆਪ ਤੇ ਜਿਹਨੂੰ ਵਿਦਿਆ ਕਰਕੇ ਆਇਆ ਉਹ ਵੀ ਆਪ। ਇਹ ਕੀ ਸ਼ਬਦ ਕਹਿ ਰਿਹਾ ਕਿ ਬੰਦੇ ਨੂੰ ਕਦੇ ਹੋਸ਼ ਆ ਜਾਏ, ਵਿੱਚੋਂ ਟੁੱਟੇ ਉਹਦੇ ਬਿਮਾਰੀ ਜਿਹੜੀ ਉਹ ਦਿਨ ਰਾਤ ਫੜੀ ਫਿਰਦਾ, ਮੈਂ ਹਾਂ ਵਿਆਖਿਆ ਕਰਤਾ, ਮੈਂ ਹਾਂ ਸੁਣਨ ਵਾਲਾ, ਮੈਂ ਹਾਂ ਇੰਜੀਨੀਅਰ, ਮੈਂ ਹਾਂ ਡਾਕਟਰ, ਇਹ ਟੁੱਟ ਜਾਏ ਬਿਮਾਰੀ ਸਾਰੀ ਅਹੁਦੇ ਲੈਣ ਨਾਲੋਂ, ਕਿਉਂਕਿ ਸਾਰੀ ਬਿਮਾਰੀ ਅਹੁਦਿਆਂ ਦੀ ਹਉਮੈ ਹੈ, ਇਹ ਲਵੇ ਨਾਲੋਂ ਕਦੋਂ। ਤਾਂ ਜਿਹੜਾ ਗੁਰੂ ਸਾਹਿਬ ਨੇ ਸਾਨੂੰ ਤਰੀਕਾ ਸਿਖਾਇਆ ਨਾ, ਅੰਦਰ ਨੂੰ ਤੋੜ ਕਹਿੰਦੇ ਨੇ, ਉਸ ਗੰਦ ਨੂੰ ਤੋੜ ਜਿਹੜਾ ਤੇਰੇ ਦੁਆਲੇ ਵਲੇਟਿਆ ਹੋਇਆ, ਅੰਦਰੋਂ ਤੇਰੀ ਸ਼ੁੱਧ ਮੈਂ ਨਿਕਲੇਗੀ। ਇਹ ਗੱਲ ਠੀਕ ਹੈ ਕਿ ਗੁਰੂ ਸਾਹਿਬ ਨੇ ਆਪੇ ਨੂੰ ਮਾਰਨ ਦੇ ਅਰਥ ਇਹ ਨਹੀਂ ਕੀਤੇ ਵੀ ਆਪਣੀ ਸਾਰਾ ਕੁਝ ਮਾਰ ਦੇਣਾ, ਵਿੱਚੋਂ ਖਤਮ ਕਰ ਦੇਣਾ, ਅਰਥ ਉਹਦੇ ਇਹ ਬਣਦੇ ਨੇ ਕਿ ਬੰਦੇ ਦੇ ਮਨ ਦੇ ਆਲੇ ਦੁਆਲੇ ਜਿਹੜਾ ਕੂੜਾ ਵਲੇਟਿਆ ਹੋਇਆ ਨਾ, ਕਬਾੜ, ਮੈਂ ਇਹ ਹਾਂ, ਮੈਂ ਉਹ ਹਾਂ, ਮੇਰੇ ਵਰਗਾ ਹੋਰ ਕੋਈ ਨਹੀਂ, ਹੈਣ ਤਾਂ ਬੜੇ ਨੇ ਸਿੱਖ ਗੁਰੂ ਦੇ ਪਰ ਮੇਰੇ ਵਰਗਾ ਸਿੱਖ ਕੋਈ ਨਹੀਂ, ਇਹ ਜਿਹੜੀ ਬਿਮਾਰੀ ਹੈ ਨਾ, ਇਹਨੂੰ ਕਹਿੰਦੇ ਨੇ ਤਿੱਥੇ ਘੜੀਆ ਸੁਰਤ। ਜਿਵੇਂ ਪੱਥਰ ਨੂੰ, ਇੱਕ ਵੱਡਾ ਸਾਰਾ ਪੱਥਰ ਪਿਆ ਤੇ ਉਹਦੀ ਪੱਥਰ ਦੀ ਕੋਈ ਕੀਮਤ ਨਹੀਂ, ਪਰ ਉਹ ਕੰਮ ਕਦੋਂ ਆਵੇਗਾ, ਜਦੋਂ ਕਿਸੇ ਕਾਰੀਗਰ ਨੇ ਛੈਣੀ ਲੈ ਕੇ ਉਹਦੇ ਉੱਤੇ ਹਥੌੜੀ ਲੈ ਕੇ ਉਹਨੂੰ ਕੱਟਣਾ ਸ਼ੁਰੂ ਕਰ ਦਿੱਤਾ, ਝਾੜਨਾ ਸ਼ੁਰੂ ਕਰ ਦਿੱਤਾ, ਕੱਟ ਕੱਟ ਕੇ ਵਿੱਚੋਂ ਉਹਦੇ ਮੂਰਤੀ ਕੱਢ ਦਿੱਤੀ, ਉਹਦੇ ਵਿੱਚੋਂ ਹੋਰ ਕੋਈ ਚੀਜ਼ ਬਣਾ ਦਿੱਤੀ, ਉਦੋਂ ਪੱਥਰ ਜਿਹੜਾ ਪੱਥਰ ਨਹੀਂ ਰਿਹਾ, ਉਹਨੂੰ ਕੋਈ ਪੱਥਰ ਨਹੀਂ ਕਹਿੰਦਾ, ਮੂਰਤੀ ਬਣਾਈ ਉਹਨੇ। ਤਾਂ ਜਿਹਦੇ ਆਲਿਓ ਦੁਆਲਿਓ ਸਾਡੇ ਆਲੇ ਦੁਆਲੇ ਪੱਥਰ ਵਰਗਿਆ ਸੀ, ਤਿੱਥੇ ਘੜੀਆ ਸੁਰਤ, ਤੇ ਜਦੋਂ ਅਸੀਂ ਨਾਮ ਨਾਲ ਜੁੜਾਂਗੇ, ਸ਼ਬਦ ਨਾਲ ਜੁੜਾਂਗੇ, ਤੇ ਸ਼ਬਦ ਜਿਹੜਾ ਸਾਡੇ ਉੱਤੇ ਛੈਣੀ ਵਾਂਗ ਚੱਲੇਗਾ, ਕੱਟੇਗਾ ਸਾਡੀ ਬਣਾਈ ਕੋਈ ਆਪਣੇ ਫੋਕਟ ਗਿਆਨ ਨੂੰ, ਮਿਥਿਆ ਗਿਆਨ ਨੂੰ, ਝੂਠੀ ਜਾਣਕਾਰੀ ਨੂੰ, ਉਧਾਰ ਲਈ ਹੋਈ ਜਾਣਕਾਰੀ ਨੂੰ ਤੋੜੀ ਚਲਾ ਜਾਏਗਾ, ਵੱਢੀ ਜਾਏਗਾ, ਉਸ ਨੂੰ ਤੋੜ ਦਏਗਾ। ਤੇ ਇਹ ਤਾਂ ਕੁਦਰਤੀ ਹੈ ਨਾ ਵੀ ਤੁਸੀਂ ਵੇਖੋ, ਜਦੋਂ ਕਿਸੇ ਚੀਜ਼ ਦੇ ਨਾਲੋਂ ਕੋਈ ਤੋੜ ਕੇ ਲਾਏ ਦਰਦ ਤਾਂ ਹੁੰਦੀ ਹੈ, ਇਸ ਲਈ ਗਿਆਨ ਜਿਹੜਾ ਹੈ, ਗੁਰੂ ਕਾ ਗਿਆਨ ਬੰਦੇ ਨੂੰ ਦਰਦ ਜ਼ਰੂਰ ਕਰਦਾ, ਜੇ ਦਰਦ ਬੜੀ ਹੁੰਦੀ, ਇਸ ਲਈ ਗੁਰੂ ਕੇ ਗਿਆਨ ਤੋਂ ਲੋਕ ਤਾਂ ਹੀ ਘਬਰਾਉਂਦੇ ਨੇ, ਦੂਜਿਆਂ ਗਿਆਨਾਂ ਨਾਲ ਤਾਂ ਹੀ ਮਿੱਤਰਤਾ ਪਾ ਲੈਂਦੇ, ਸਾਰੀ ਤਰ੍ਹਾਂ ਦੇ ਗਿਆਨ ਨੇ ਨਾ ਇਸ ਧਰਤੀ ਤੇ। ਗੁਰੂ ਕਾ ਗਿਆਨ ਸੁਣਨਾ ਔਖਾ ਹੈ, ਆਪਣੇ ਗਿਆਨਾਂ ਵਿੱਚ ਮਨ ਪਰਚਾ ਲੈਣਾ ਬੜਾ ਸੌਖਾ ਹੈ, ਉਹ ਤੇ ਆਪ ਬਣਾਏ ਨੇ, ਉਹ ਤਾਂ ਸਾਡੀ ਮੈਂ ਨੂੰ ਹੋਰ ਵੱਡਾ ਕਰ ਜਾਂਦੇ ਨੇ, ਉਹ ਤਾਂ ਤੋੜਦੇ ਨੀ ਕੁਝ ਵਿੱਚੋਂ, ਉਹ ਤਾਂ ਸਾਨੂੰ ਕੋਈ ਚੋਟ ਹੀ ਨਹੀਂ ਲਾਉਂਦੇ, ਸਾਡਾ ਓਪਰੇਸ਼ਨ ਹੀ ਨਹੀਂ ਕਰਦੇ, ਸਾਡੇ ਵਿੱਚੋਂ ਗੰਦ ਨੂੰ ਕੱਢਦੇ ਨੇ, ਹੋਰ ਪੱਠੇ ਪਾ ਦੇਣ, ਤੁਸੀਂ ਬਹੁਤ ਚੰਗੇ ਜੀ, ਤੁਹਾਡੇ ਵਰਗਾ ਦਾਨੀ ਕੋਈ ਨਹੀਂ, ਤੁਹਾਡੇ ਵਰਗਾ ਸਰੋਤਾ ਕੋਈ ਨਹੀਂ, ਸਾਡਾ ਵਿਖਿਆਨ ਜਿੱਥੇ ਘੰਟਾ ਬੋਲਣਾ ਹੁੰਦਾ ਅੱਧਾ ਘੰਟਾ ਤੇ ਇਹ ਗੱਲਾਂ ਚੱਲਦੀਆਂ, ਬਹੁਤ ਵੱਡੇ ਹੋ ਤੁਸੀਂ। ਤਾਂ ਇਹ ਚੀਜ਼ਾਂ ਵੱਲ ਧਿਆਨ ਰੱਖਣਾ, ਉਹ ਆਦਮੀ ਤੁਹਾਡਾ ਸ਼ੋਸ਼ਣ ਕਰ ਰਿਹਾ, ਉਹ ਤੁਹਾਨੂੰ ਸ਼ਬਦ ਤੱਕ ਨਹੀਂ ਲੈ ਕੇ ਜਾਣਾ ਚਾਹੁੰਦਾ, ਉਹ ਕਿਤੇ ਰਾਹ ਵਿੱਚ ਅਟਕਾਉਣਾ ਚਾਹੁੰਦਾ। ਤਾਂ ਇਸ ਢੰਗ ਦੇ ਨਾਲ ਜਿਹੜਾ ਗੁਰੂ ਦਾ ਗਿਆਨ ਹੈ ਉਹਦਾ ਕੰਮ ਹੈ नहीं तो ज्ञान ना दी चीज रब जेड़ा इनू कोई बहुता प्यार नहीं करता। पर चाहिदा क्यों है? गुर ज्ञान घट बलिया। ज्ञान नाम दी चीज जेड़ी है रब को इनू बहुता ज्यादा थां नहीं दिंदा। फिर चाहिदी क्यों है? क्योंकि साडे विच झूठे ज्ञान जम गए ने अंदर, ते कहिंदे लोहे नू कट्टण वास्ते लोहे चाहिदा है, ज्ञान नू वढ़न वास्ते ज्ञान ही चाहिदा है। इसलिए चुन लेना चाहिदा भी गुरु दा ज्ञान ही सुनिए, गुरु दे ज्ञान दे नेड़े आईए, अपने आप नू उहदे अगे भेट कर दईए तां कि उहदियां उहदा हथौड़ा चले साडे उत्ते, तोड़ दे साडी होमै नू, साडे अंदर बने हुए पत्थरां विच किते आ जाण तेड़ां दो चार, टुटण दी संभावना बन जाए। तां गुरु साहिब ने बचन किते ने, घड़िया शब्द सच्ची टकसाल, बंदे दा जीवन घड़िया जांदा है तिथे घड़िया सुरत मत मन बुद्ध, ए सारियां चीजां। फिर नाम जेड़ा है, शब्द जेड़ा है, सारियां चीजां नूं वखरे वखरे कर देंदा है, अंदर नूं जेड़ी जेड़ी थां ते लाउणा सी उत्थे उत्थे ला देंदा है। सारा कुछ बंदे दे शरीर विच, मत विच रतन जवाहर माणक है, सब कुछ सारियां शरीरां विच सारा कुछ है। पर कहानी इन्नी कु बनी हुई है, जिवें तुसीं वेखदे हो ना, यह जिहड़ा मकान है गुरुद्वारा साहिब दी बिल्डिंग, यह की है? जे इहदे मूल विच चले जाओ तां एक बजरी दा ढेर, एक इटां दा ढेर, एक सरिये दा ढेर, एक इहदे अंदर रेत दा ढेर है। जदों इह बणिया नहीं, इहनूं सिंबल नहीं कीता गया, जिन्ना चिर इहनां नूं जोड़िया नहीं गया है सारा कुछ ठीक सी, पर जिन्ना चिर वह एक मिस्त्री दे हथों नहीं निकलिया उन्ना चिर वह महल नहीं बन सकता। वह तो खिलारा ही है ना सारा, रेत भी पई है, रेते का ढेर लगा है, सरिए का ढेर लगा होया, इटा भी पईआं ने, सीमेंट भी पिया है, पत्थर भी पिया है, खिलारा पिया होया, सारा खिलरिया होया सब कुछ। पर यह सारा ही जेड़ा मटीरियल है आ गया एक मिस्त्री दे हथ विच, उन्हें की किया, इन्हां सारियां चीजां नूं तरतीब दे दित्ती, जोड़ दिता। जदों जोड़ लाया यही मकान बन गया, यही महल बन गया। है बंदे दे अंदर सारा कुछ, पर जे एक गुर की सिख सुनी, है मत विच रतन भी, जवाहर भी, ते माणक सारियां, सारा मटीरियल जिंदगी दा पिया होया है, पर उन्हूं जोड़े कौन हुण गुरु तो बिना? सिंबल कौन करे, कट्ठा कौन करे? इसलिए सारा कुछ होने के बावजूद भी साढ़े कोल कुछ भी नहीं, सारा कुछ होने के बावजूद है सब कुछ, पर सारा कुछ हुंदिया सुंदिया कुछ नहीं। कबीर जी ने बचन किते ने, कहिंदे समुंदर कोल भरिया होया बंदा प्यासा है, बड़ी दुख की गल, पानी ना होवे ते प्यासा बंदा मरे कोई अफसोस नहीं, क्योंकि पानी नहीं सी। आपां कह सकते कि पानी नहीं मिलिया जी, प्यास नाल जिंदगी खत्म हो गई तां क्या जा सकता है, पर पानी दे कोल बैठा सी पर पानी दी वरतों नहीं कीती तां लोग कहणगे मूर्ख सी, पीता क्यों नहीं? पाल समूहा सरवर भरा, सरोवर पाल कंढ्यां तक भरिया होया, पाल समूहा सरवर भरा, पी ना सकै कोई नीर, भाग बड़े तैं पायो तू भर भर पियो कबीर। बंदे दे शरीर दे अंदर भरिया ते बड़ा कुछ पिया है, पर उनू मिट्टी खाण दी आदत पै गई उनू, क्योंकि मिट्टी खाण वल बंदा बड़ी जल्दी रुचित हुंदा है। जेड़ियां चीजां झूठियां ने, जीवन नू बीमार कर दिया ने, दुखी कर दिया, उनां कुदरती है। जिवें मैं उदाहरण दिया, गुरमत मर्यादा की है? असी अजकल बड़े डरे हुए हैं मर्यादा तो, जी कोई इस तरह का कोई उपदेश दो बस। कई थावां ते एक थां ते मैनू किसे ये भी कह दिता, बाहर पंजाब तो कथा करन गए सी, कहिंदे ज्यादी मर्यादा की गल ना करिया जे, ठीक ठीक जिहा कहना, मर्यादा ना कहनी। ते मैं क्या भी इह कट्ठे कादे वास्ते होवे जे मर्यादा? धर्म दे अर्थ ही इह ने भी किसे सिस्टम दे विच जिंदगी नूं पा, ਕਹਿੰਦੇ ਜੀ ਨਹੀਂ ਇਹ ਤਾਂ ਬੰਧਨ ਹੁੰਦਾ। ਸੁਖਮਣੀ ਸਾਹਿਬ ਪੜ੍ਹੋ, ਥੋੜਾ ਜਿਹਾ ਝੂਮ ਜਾਓ, ਪਿੱਛੋਂ ਇੱਕ ਧਾਰਨਾ ਪੜ੍ਹ ਦਿਓ, ਗੱਲ ਖਤਮ ਹੋ ਗਈ। ਮੈਂ ਕਿਹਾ ਵੀ ਨਹੀਂ, ਇਹਦੇ ਨਾਲ ਮੈਂ ਸਮਝੌਤਾ ਨਹੀਂ ਕਰ ਸਕਦਾ, ਇਹ ਤੁਹਾਡੀ ਮਰਜ਼ੀ ਹੈ, ਤੁਸੀਂ ਦੱਸੋ ਕਰਨਾ ਹੈ ਕਿ ਨਹੀਂ ਕਰਨਾ। ਤਾਂ ਬੰਦੇ ਦੇ ਆਪਣੇ ਬਣਾਏ ਹੋਏ ਬਨਾਵਟੀ ਗਿਆਨ ਨੇ ਕਿੰਨੇ, ਮਰਿਆਦਾ, ਮਰਿਆਦਾ ਕੀ ਹੈ, ਉਹਦੇ ਤੋਂ ਬਿਨਾਂ ਜੀਵਨ ਡਿੱਗ ਪਏਗਾ। ਜਿਵੇਂ ਇੱਕ ਪਸ਼ੂ ਦਾ ਬੱਚਾ ਹੈ ਤਾਂ ਤੁਸੀਂ ਵੇਖੋਗੇ ਜਦੋਂ ਉਹਦਾ ਜਨਮ ਹੁੰਦਾ, ਕੁਦਰਤ ਦਾ ਨਿਯਮ ਹੈ, ਉਹਨੂੰ ਪਤਾ ਹੈ ਵੀ ਪਸ਼ੂ ਨੇ ਬੱਚੇ ਨੂੰ ਜਨਮ ਦੇਣਾ ਹੈ, ਇਹਦੀ ਮਾਂ ਕੋਲ ਹੱਥ ਨਹੀਂ ਕਿ ਇਹਨੂੰ ਗੋਦ ਵਿੱਚ ਚੁੱਕ ਕੇ ਬਿਠਾਏਗੀ, ਕੋਲ ਇਹਦੇ ਕੋਲ ਹੋਰ ਵੀ ਸਾਧਨ ਨਹੀਂ ਹਨ। ਇਸ ਕਰਕੇ ਉਸ ਪਸ਼ੂ ਦੇ ਬੱਚੇ ਵਿੱਚ ਜਨਮ ਲੈਣ ਤੋਂ ਘੰਟਾ ਬਾਅਦ ਹੀ ਅੰਦਰੋਂ ਬਿਰਤੀ ਪੈਦਾ ਕਰ ਦਿੱਤੀ, ਉਹ ਦੁੱਧ ਦੀ ਖੋਜ ਕਰਨ ਲੱਗ ਪੈਂਦਾ, ਅੱਖਾਂ ਬੰਦ ਨੇ, ਦੁੱਧ ਲੱਭਣ ਵੀ ਬੰਦ ਹੁੰਦੀਆਂ ਨੇ, ਹੱਥ ਕਰੋ ਤਾਂ ਅਸੀਂ ਤਾਂ ਫਲਾਣੇ ਨੂੰ ਸਾਧਿਓ। ਜਿਹੜੀ ਸਿੱਖਿਆ ਰੱਬ ਨੇ ਅੰਦਰ ਭਰ ਦਿੱਤੀ ਹੈ ਸਿਰਫ ਉਹ ਅਸੀਂ ਬੰਦ ਕਰ ਦਿੱਤੀ ਹੈ, ਇਹ ਸਾਡੀ ਮੂਰਖਤਾ ਹੈ। ਜਦੋਂ ਉਹਨੇ ਜਨਮ ਲਿਆ ਉਸ ਪਸ਼ੂ ਦੇ ਬੱਚੇ ਨੇ, ਉਹਨੂੰ ਕਿੰਨੇ ਅੰਦਰ ਕਲਾਸ ਲਾ ਕੇ ਦੱਸਿਆ ਵੀ ਹੁਣ ਮੂੰਹ ਦੇ ਨਾਲ ਦੁੱਧ ਲੱਭ, ਕਿੰਨੇ ਕਿਹਾ ਕੌਣ ਹੈ ਉਹ, ਕੋਈ ਅੰਦਰ ਅਣਦਿਸਦੀ ਦੁਨੀਆ ਚੱਲ ਰਹੀ ਉਹਦੇ, ਜਿਹੜੀ ਉਹਨੂੰ ਸਮਝਾ ਰਹੀ ਵੀ ਹੁਣ ਤੂੰ ਕਾਹਦੀ ਖੋਜ ਕਰਨ। ਉਹ ਜਦੋਂ ਮੂੰਹ ਮਾਰਦਾ ਹੈ ਤਾਂ ਜੇ ਉਹਦੇ ਮੂੰਹ ਵਿੱਚ ਦੁੱਧ ਨਾ ਆ ਗਿਆ ਤੇ ਉਹਨੇ ਮਿੱਟੀ ਖਾਣ ਲੱਗ ਪੈਣਾ। ਅਕਸਰ ਐਸਾ ਹੁੰਦਾ ਕਿ ਪਸ਼ੂਆਂ ਦੇ ਬੱਚੇ ਦੁੱਧ ਨਾਲ ਪ੍ਰੀਤ ਘੱਟ ਕਰਦੇ ਨੇ ਤੇ ਮਿੱਟੀ ਨਾਲ ਜ਼ਿਆਦਾ ਕਰਦੇ ਨੇ, ਔਰ ਮਿੱਟੀ ਖਾਣ ਕਰਕੇ ਉਹਨਾਂ ਦੀ ਮੌਤ ਹੋ ਜਾਂਦੀ, ਉਹ ਮੌਤ ਦਾ ਸ਼ਿਕਾਰ ਬਣ ਜਾਂਦੇ ਨੇ, ਰੋਗ ਦਾ ਸ਼ਿਕਾਰ ਹੋ ਜਾਂਦੇ ਨੇ। ਫਿਰ ਜ਼ਿਮੀਦਾਰ ਕੀ ਕਰਦਾ, ਇੱਕ ਬਾਣ ਦਾ ਛਿੱਕਾ ਬਣਾ ਕੇ ਉਹਦੇ ਮੂੰਹ ਤੇ ਚੜਾ ਦਿੰਦਾ, ਭਾਵੇਂ ਉਹ ਬੱਚਾ ਤਾਂ ਦਿੰਦਾ ਕਿ ਇਹਦੀ ਜ਼ਿੰਦਗੀ ਬਚਾਉਣ ਵਾਲੇ ਮੂੰਹ ਦੇ ਉੱਤੇ ਚੜਾਉਣਾ ਹੀ ਪਏਗਾ, ਨਹੀਂ ਤੇ ਮਰ ਜਾਏਗਾ ਮਿੱਟੀ ਖਾ ਕੇ। ਲੱਗਦਾ ਬਹੁਤ ਉਹਨੂੰ ਦੁੱਖ ਹੈ, ਬੜਾ ਤੰਗ ਹੁੰਦਾ ਉਸ ਉਹ ਬੱਚਾ ਉਹਦੇ ਤੋਂ। ਇਸੇ ਤਰ੍ਹਾਂ ਜਦੋਂ ਬੰਦੇ ਨੂੰ ਸੰਸਾਰ ਵਿੱਚ ਜਨਮ ਦਿੱਤਾ ਰੱਬ ਨੇ, ਉਹਨੂੰ ਪਦਾਰਥਾਂ ਨਾਲ ਇੰਨਾ ਸਨੇਹ ਕਰ ਦੇਣਾ, ਇਹਨੂੰ ਮਰਿਆਦਾ ਦੀ ਛਿੱਕੀ ਚਾੜ ਦੇਣੀ ਚਾਹੀਦੀ, ਇਹ ਠੀਕ ਚੀਜ਼ ਨਹੀਂ ਪੀਵੇਗਾ। ਇਹ ਜਿਹੜੀਆਂ ਚੀਜ਼ਾਂ ਘੱਟ ਪੀਣ ਵਾਲੀਆਂ ਨੇ, ਘੱਟ ਵਰਤਣ ਵਾਲੀਆਂ, ਉਹਨਾਂ ਦੀ ਵਰਤੋਂ ਜ਼ਿਆਦਾ ਕਰੇਗਾ ਤੇ ਦੁੱਧ ਵਾਲੇ ਦੀ ਰੁਚੀ ਨਹੀਂ ਹੋਵੇਗੀ, ਗਲਤ ਪਾਸੇ ਚਲਾ ਜਾਏਗਾ। ਭਾਵੇਂ ਉਹੀ ਮਿੱਟੀ ਉਹ ਦੁੱਧ ਵਿੱਚੋਂ ਲੈਂਦਾ, ਧਿਆਨ ਦਿਓ, ਕਿਉਂਕਿ ਮਿੱਟੀ ਦੇ ਵਿੱਚ ਚਾਰਾ ਪੈਦਾ ਹੋਣਾ, ਉਹ ਪਸ਼ੂ ਨੇ ਖਾਣੇ ਨੇ, ਉਹਦੀ ਮਾਂ ਨੇ, ਉਹਦਾ ਹੀ ਦੁੱਧ ਬਣਨਾ, ਪਰ ਉਹ ਸਿਸਟਮ ਵਿੱਚੋਂ ਨਿਕਲ ਕੇ ਆਇਆ ਹੈ। ਜਿਹੜਾ ਧਰਮ ਦਾ ਰਸ ਹੈ, ਹੈ ਉਹ ਵਿਕਾਰਾਂ ਦੇ ਰਸ ਦਾ ਫਿਲਟਰ ਸਿਸਟਮ, ਉਹਦੇ ਵਿੱਚੋਂ ਹੀ ਨਿਕਲਿਆ ਨਾਮ ਦਾ ਰਸ, ਬਾਹਰੋਂ ਨਹੀਂ ਆਇਆ। ਕਾਮ ਰਸ ਦੇ ਵਿੱਚੋਂ ਹੀ ਰਾਮ ਰਸ ਨਿਕਲਦਾ, ਕ੍ਰੋਧ ਦੇ ਵਿੱਚੋਂ ਹੀ ਜੋਸ਼ ਆ ਸਕਦਾ ਹੈ, ਲੋਭ ਦੇ ਵਿੱਚੋਂ ਹੀ ਨਾਮ ਦੀ ਪ੍ਰੀਤ ਪੈਦਾ ਹੁੰਦੀ ਹੈ, ਉਹ ਸ਼ਕਤੀ ਇੱਧਰ ਪ੍ਰੀਤ ਬਣ ਜਾਂਦੀ ਹੈ। ਮੋਹ ਦੇ ਵਿੱਚੋਂ ਪ੍ਰੇਮ ਪੈਦਾ ਹੁੰਦਾ ਹੈ ਤੇ ਹੰਕਾਰ ਦੇ ਵਿੱਚੋਂ ਚੜ੍ਹਦੀ ਕਲਾ ਪੈਦਾ ਹੁੰਦੀ ਹੈ, ਝੂਠ ਨਾਲ ਟਕਰਾਉਣ ਦੀ ਸ਼ਕਤੀ। ਚੀਜ਼ ਤਾਂ ਉਹੀ ਹੈ, ਉਹਨੇ ਹੀ ਰੂਪ ਤਬਦੀਲ ਕਰਨਾ, ਜਿਵੇਂ ਉਹੀ ਮਿੱਟੀ ਸਿੱਧੀ ਖਾ ਲਈ, ਸਿੱਧੀ ਉਹਨੇ ਖਾ ਲਈ ਮਿੱਟੀ, ਉਸ ਬੱਚੇ ਨੇ ਮਰ ਜਾਏਗਾ, ਪਰ ਉਸੇ ਮਿੱਟੀ ਦੇ ਵਿੱਚੋਂ ਅਨਾਜ ਪੈਦਾ ਹੋਇਆ, ਚਾਰਾ ਪੈਦਾ ਹੋਇਆ, ਉਹ ਉਸ ਉਹਦੀ ਮਾਂ ਨੇ ਖਾਧਾ, ਸਿਸਟਮ ਦੇ ਵਿੱਚੋਂ ਦੁੱਧ ਬਣ ਕੇ ਆਇਆ ਤੇ ਉਹੀ ਉਹਨੂੰ ਜੀਵਨ ਦੇ ਦੇਗਾ। ਪਦਾਰਥ ਗਲਤ ਨਹੀਂ ਹੈ, ਸਰੀਰ ਵੀ ਗਲਤ ਨਹੀਂ ਹੈ, ਵਿਕਾਰ ਵੀ ਗਲਤ ਨਹੀਂ ਹਨ, ਬਸ ਗਲਤੀ ਸਾਡੀ ਇਹ ਹੈ ਵੀ ਅਸੀਂ ਸਿੱਧਾ ਇਹਨਾਂ ਨੂੰ ਖਾਣ ਲੱਗ ਗਏ, ਸਿਸਟਮ ਦੇ ਵਿੱਚੋਂ ਲਿਆਂਦਾ ਨਹੀਂ। ਰੋਕਿਆ ਤਾਂ ਕੁਝ ਵੀ ਨਹੀਂ ਗਿਆ ਧਰਮ ਦੇ ਅੰਦਰ, ਧਰਮ ਦੇ ਅਰਥ ਜਦੋਂ ਅਸੀਂ ਇਹ ਨਗਾਰਾ ਵਜਾ ਵਜਾ ਕੇ ਕਹਿਣ ਲੱਗ ਪੈਂਦੇ ਹਾਂ ਵੀ ਸਾਰਾ ਕੁਝ ਜੀ ਇਹ ਤਾਂ ਮਰਨਾ ਹੀ ਪੈਂਦਾ ਜੀ, ਪਹਿਲਾਂ ਬਹਿੰਦਿਆਂ ਸਾਰ ਛੱਡਣਾ ਪਏਗਾ ਸਾਰਾ ਕੁਝ, ਤਾਂ ਗੁਰੂ ਸਾਹਿਬ ਨੇ ਤੇ ਕਿਹਾ ਸੀ ਛੱਡਣ ਦਾ, ਮੈਂ ਛੱਡਣ ਬਾਰੇ ਨਹੀਂ ਕਿਹਾ, ਮੈਂ ਕਿਹਾ ਹੈ ਵੀ ਤਰੀਕੇ ਦੇ ਵਿੱਚੋਂ ਕੱਢ ਕੇ ਲਿਆ, ਉਹਦਾ ਵਰਤੋਂ ਉਹਦੀ ਠੀਕ ਕਰ ਲੈ। ਜਿਵੇਂ ਗੁਰੂ ਸਾਹਿਬ ਨੇ ਬਚਨ ਕੀਤੇ, ਕਹਿੰਦੇ ਦੁੱਖ ਮੋਹਰਾ ਮਾਰਨ ਹਰ ਨਾਮ, ਸਿਲਾ ਸੰਤੋਖ ਪੀਸਨ ਹੱਥ ਦਾਨ, ਨਿਤ ਨਿਤ ਲੇ ਨਾ ਛਿਜੈ ਦੇ ਅੰਤ ਕਾਲ ਜਮ ਮਾਰੈ ਠੇ। ਦੁੱਖ ਆ ਗਿਆ ਤਾਂ ਦੁੱਖ ਜੇ ਤਾਂ ਉਹਨੂੰ ਨਾਮ ਰੂਪੀ ਦਵਾਈ ਪਾ ਕੇ ਉਹਦਾ ਮਸਾਲਾ ਬਣਾ ਲਿਆ ਦੁੱਖ ਦਾ, ਉਹ ਮੋਹਰੇ ਵਰਗਾ ਹੈ ਦੁੱਖ, ਕੋਈ ਏਡਾ ਸੌਖਾ ਨਹੀਂ ਖਾਣਾ, ਜ਼ਹਿਰ ਵਰਗਾ ਕੌੜਾ ਹੈ ਦੁੱਖ, ਕੌਣ ਮੰਗਦਾ ਹੈ। ਪਰ ਦੁੱਖ ਜਿਹੜਾ ਹੈ ਜੇ ਉਹਦੇ ਵਿੱਚ ਨਾਮ ਆ ਗਿਆ, ਦੁੱਖ ਦੇ ਵਿੱਚ ਆਇਆ ਉਸੇ ਵੇਲੇ ਇੱਕਦਮ, ਵੱਖਰਾ ਵੱਖਰਾ ਨਹੀਂ। ਇਹ ਗਲਤੀ ਨਾ ਕਰਨਾ ਕਦੀ ਕਿ ਦੁੱਖ ਹਟੇਗਾ ਤੇ ਨਾਮ ਜਪਾਂਗੇ, ਨਹੀਂ। ਜੇ ਦੁੱਖ ਦੀ ਦਵਾਈ ਬਣਾਉਣੀ ਹੈ ਤੇ ਜਦੋਂ ਦੁੱਖ ਆਇਆ ਉਦੋਂ ਜਪੋ, ਕਿਉਂਕਿ ਹੁਣ ਟਕਰਾ ਹੈ, ਸਾਹਮਣੇ ਹੈ। ਅਸੀਂ ਕਹਿੰਦੇ ਹਾਂ ਵੀ ਇਹ ਹਟੇਗਾ ਤੇ ਤਾਂ ਉਹ ਕਰਾਂਗੇ, ਨਹੀਂ ਹੋ ਸਕਦਾ। ਔਰ ਇਹ ਵੀ ਇੱਕ ਗੱਲ ਧਿਆਨ ਵਿੱਚ ਰੱਖਣੀ ਕਿ ਦੁੱਖ ਆ ਕੇ ਹਟ ਜਾਏ ਤੇ ਫਿਰ ਸੁੱਖ ਵਿੱਚ ਬਹੁਤਾ ਜਪੋ, ਬਹੁਤਾ ਕੰਮ ਨਹੀਂ ਕਰੇਗਾ ਦੁੱਖ ਨੂੰ ਹਟਾਉਣ ਵਾਸਤੇ, ਕਿਉਂਕਿ ਦੁੱਖ ਲੁੱਕ ਗਿਆ, ਹੁਣ ਇਕੱਲਾ ਹੀ ਨਾਮ ਹੈ। ਇਸ ਤਰ੍ਹਾਂ ਵੀ ਅੰਦਰ ਇੱਕ ਬੜਾ ਖਤਰਨਾਕ ਖੂੰਖਾਰੂ ਜਾਨਵਰ ਲੁਕਾ ਹੋਇਆ, ਕੋਈ ਅਜਗਰ ਹੈ, ਕੋਈ ਬੜਾ ਵੱਡਾ ਸੱਪ ਹੈ, ਤੇ ਜਦੋਂ ਉਹ ਨਿਕਲਦਾ ਉਦੋਂ ਤੇ ਮਾਰਨ ਵਾਲਾ ਲੁਕ ਜਾਂਦਾ, ਉਹ ਪਾਸੇ ਹੋ ਜਾਂਦਾ, ਉਹ ਵਿਚਰਦਾ ਰਹਿੰਦਾ, ਤੇ ਜਿਹਨੇ ਉਹਨੂੰ ਮਾਰਨਾ ਉਹ ਕਹਿੰਦਾ ਵੀ ਜਦੋਂ ਇਹ ਲੁਕੇਗਾ ਖੁੱਡ ਵਿੱਚ ਫਿਰ ਮੈਂ ਖੁੱਡ ਕੁੱਟਾਂਗਾ ਇਹਦੀ। ਉਹ ਸਾਰੀ ਉਮਰ ਚੱਲਦੀ ਰਹਿ ਗਈ ਇਸੇ ਤਰ੍ਹਾਂ, ਸੱਪ ਨਿਕਲੇਗਾ ਮਰਨ ਵਾਲਾ ਭੱਜ ਜਾਏਗਾ ਤੇ ਉਹ ਆਵੇਗਾ ਤੇ ਸੱਪ ਖੁੱਡ ਵਿੱਚ ਵੜ ਗਿਆ। ਤੇ ਗੁਰੂ ਗ੍ਰੰਥ ਸਾਹਿਬ ਜੀ ਨੇ ਇੱਕ ਬਚਨ ਵੀ ਕਿਹਾ, ਕਹਿਣ ਲੱਗੇ ਧਿਆਨ ਦਈ ਵਰਮੀ ਮਾਰੀ ਸਾਪ ਨਾ ਮਰੈ। ਵਰਮੀ ਕਹਿੰਦੇ ਸੱਪ ਦੀ ਖੁੱਡ ਨੂੰ, ਕਹਿੰਦੇ ਜਦੋਂ ਸੱਪ ਨਿਕਲਦਾ ਉਦੋਂ ਤੂੰ ਦੌੜ ਜਾਂਦਾ, ਜਦੋਂ ਉਹ ਖੁੱਡ ਵਿੱਚ ਵੜਦਾ ਤੂੰ ਖੁੱਡ ਕੁੱਟੀ ਜਾਂਦਾ, ਕੀ ਬਣੇਗਾ ਉਹਦਾ। ਵਰਮੀ ਦਾ ਅਰਥ ਹੁੰਦਾ ਸੱਪ ਦੀ ਖੁੱਡ, ਤੂੰ ਤਾਂ ਖੁੱਡ ਕੁੱਟ ਰਿਹਾ। ਕਹਿੰਦਾ ਜੀ ਦੁੱਖ ਹਟੇਗਾ ਤੇ ਫਿਰ ਜਪਾਂਗੇ, ਤਾਂ ਉਹ ਦੁੱਖ ਫਿਰ ਆਉਂਦਾ ਪਰਤ ਕੇ, ਕਿਉਂਕਿ ਉਹਨੂੰ ਉਹਦੇ ਤੱਕ ਤਾਂ ਉਹ ਗੱਲ ਗਈ ਨਹੀਂ। ਤਾਂ ਇਹ ਇੱਕ ਕੀਮੀਆ ਹੈ, ਦਵਾਈ ਹੈ, ਇੱਕ ਜੁਗਤ ਹੈ ਕਿ ਦੁੱਖ ਜਦੋਂ ਜ਼ਿਆਦਾ ਆਵੇ ਜਾਂ ਵਿਕਾਰ ਜ਼ਿਆਦਾ ਆਵੇ ਜਾਂ ਕ੍ਰੋਧ ਜ਼ਿਆਦਾ ਆਵੇ, ਉਸੇ ਵਕਤ ਕਾਰਵਾਈ ਕਰਨ ਦਾ ਵਕਤ ਹੁੰਦਾ। ਖੇਤ ਜੋ ਮਾਂਡੇ ਉਹ ਸੂਰਮਾ, ਅਬ ਜੂਝਣ ਕੋ ਦਾਉ ਹੈ ਤੇ ਬੜਾ ਔਖਾ। ਜੇ ਤੇ ਆਦਮੀ ਉਹਦੇ ਤੋਂ ਘਬਰਾ ਗਿਆ, ਖਿਲਰ ਗਿਆ ਉਹਦਾ ਆਪਣਾ ਆਪ, ਤੇ ਗੁਰੂ ਤੋਂ ਬਿਨਾਂ ਉਹਨੂੰ ਕੋਈ ਟਿਕਾ ਨਹੀਂ ਸਕਦਾ। ਦੁੱਖ ਦੇ ਆਇਆ ਆਦਮੀ ਅੰਦਰੋਂ ਖਿਲਰ ਗਿਆ ਤੇ ਫਿਰ ਤਾਂ ਉਹ ਦੁੱਖ ਉਹਦੀ ਦਵਾਈ ਨਹੀਂ ਬਣੇਗੀ। ਜੇ ਦੁੱਖ ਦੇ ਵਿੱਚ ਗੁਰੂ ਨੇ ਧੀਰਜ ਦੇ ਦਿੱਤੀ ਫਿਰ ਉਹ ਦੁੱਖ ਦੀ ਦਵਾਈ ਬਣ ਜਾਏਗੀ। ਇਸ ਕਰਕੇ ਕਹਿੰਦੇ ਨੇ ਵਰਮੀ ਮਾਰੀ ਸਾਪ ਨਾ ਮਰੈ। ਖੁੱਡ ਕੁੱਟਿਆ ਸੱਪ ਨਹੀਂ ਮਰਦਾ, ਸੱਪ ਨੂੰ ਜਿੰਨਾ ਚਿਰ ਸਿਰ ਵਿੱਚ ਨਾ ਪਵੇ, ਦੁੱਖ ਉਹਨਾਂ ਚਿਰ ਨਹੀਂ ਹਟਦਾ ਜਿੰਨਾ ਚਿਰ ਦੁੱਖ ਦੇ ਵਿੱਚ ਹੀ ਰੱਬ ਨੂੰ ਯਾਦ ਨਾ ਕੀਤਾ ਜਾਏ। ਇਸ ਕਰਕੇ ਕਹਿੰਦੇ ਦੁੱਖ ਮੋਹਰਾ, ਦੁੱਖ ਜ਼ਹਿਰ ਵਰਗਾ ਕੌੜਾ, ਜਦੋਂ ਆਉਂਦਾ ਬੰਦਾ ਉਹਦੇ ਤੋਂ ਭੱਜਦਾ ਹੈ, ਦੌੜਦਾ ਹੈ, ਮੂੰਹ ਪਾਸੇ ਕਰਦਾ, ਵਿਚਲਿਤ ਹੋ ਜਾਂਦਾ, ਮਾਰਨ ਹਰ ਨਾਮ। ਪਰ ਜੇ ਉਸੇ ਵਕਤ ਉਹਦੇ ਵਿੱਚ ਮਸਾਲਾ ਪਾ ਦਿੱਤਾ ਜਾਏ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦਾ, ਫਿਰ ਉਸ ਦੁੱਖ ਨੂੰ ਸਿਲਾ ਸੰਤੋਖ, ਸੰਤੋਖ ਰੂਪੀ ਸਿਲਾ ਦੇ ਉੱਤੇ, ਪੱਥਰ ਦੇ ਉੱਤੇ ਰੱਖ ਕੇ ਪੀਸਣ ਹੱਥ ਦਾਨ, ਦਾਨ ਰੂਪੀ ਹੱਥ ਦੇ ਨਾਲ, ਡੰਡੇ ਦੇ ਨਾਲ ਉਹਨੂੰ ਪੀਆ ਜਾਏ, ਫਿਰ ਉਹਦਾ ਚੂਰਨ ਬਣ ਜਾਏਗਾ। ਫਿਰ ਹਜ਼ੂਰ ਨੇ ਇੱਕ ਹੋਰ ਬਚਨ ਕੀਤਾ, ਕਹਿੰਦੇ ਨਿਤ ਨਿਤ ਲੇਹੇ। ਇਹ ਦਵਾਈ ਸੰਗਰਾਂਦ ਵਾਲੇ ਦਿਨ ਵਾਲੀ ਨਹੀਂ ਕੱਲੀ, ਖਿਆਲ ਰੱਖਣਾ ਇੱਥੇ ਗੱਲ ਨਿਤ ਦੀ ਚੱਲਦੀ ਦਵਾਈ ਦੀ। ਤੇ ਇੱਕ ਟਾਈਮ ਵਿੱਚੋਂ ਮਰੀਜ਼ ਜਿਹੜਾ ਹੈ ਅਣਗਹਿਲੀ ਕਰ ਜਾਏ ਇੱਕ ਟਾਈਮ, ਤੇ ਮੁੜ ਕੇ ਡਾਕਟਰ ਕਹਿੰਦਾ ਕਿ ਸ਼ੁਰੂ ਕਰਨੀ ਪੈਗੀ ਆਰੰਭ ਤੋਂ, ਕਿਉਂਕਿ ਤੂੰ ਵਿੱਚੋਂ ਇੱਕ ਦਿਨ ਜਿਹੜਾ ਗਾਇਬ ਦੇ ਗਿਆ ਉਹ ਰੋਗ ਨੇ ਫਿਰ ਆਪਣੀ ਥਾਂ ਜਮਾ ਲਈ। ਤਾਂ ਗੁਰੂ ਸਾਹਿਬ ਨੇ ਕਿਹਾ ਕਿ ਨਿਤ ਨਿਤ ਲੇਹੇ ਨਾ ਛਿਜੈ ਦੇ। ਤੇਰੇ ਕੋਲ ਨਾਮ ਗੁਰੂ ਦਾ ਪਿਆਰ ਉਹ ਹੋਣਾ ਚਾਹੀਦਾ ਜਿਹੜਾ ਨਿਤ ਤੇਰੇ ਕੋਲ ਹੋਵੇ। ਇਸ ਕਰਕੇ ਇਹਨੂੰ ਕਹਿੰਦੇ ਸ਼ਖਸੀ ਧਰਮ, ਨਿੱਜੀ ਨਿਤਨੇਮ, ਆਪਣਾ। ਆ ਦੂਜੇ ਟੁੱਟ ਸਕਦੇ ਕਿਤੇ ਜਾਂਦਾ ਹੈ ਆਦਮੀ ਉੱਥੇ ਕਰੇਗਾ, ਪਰ ਜਿਹੜਾ ਉਹਦਾ ਨਿੱਜੀ ਹੈ ਨਾ, ਜਿਹੜਾ ਉਹਦਾ ਬੁੱਕਲ ਦਾ ਧਰਮ ਹੈ, ਜਿਹੜਾ ਉਹਦੀ ਜ਼ਿੰਦਗੀ ਦੇ ਕੋਨੇ ਦਾ ਧਰਮ ਹੈ, ਉਹ ਆਪ ਕਰ ਸਕਦਾ, ਉਹਦੇ ਵਿੱਚ ਕਿਸੇ ਸਾਧਨ ਦੀ ਲੋੜ ਨਹੀਂ, ਸਿੱਧਾ ਕਰਦਾ ਡਾਇਰੈਕਟ, ਤਾਂ ਉਹਨੂੰ ਉਹਦਾ ਨਿੱਜੀ ਹੈ ਉਹ ਜ਼ਰੂਰ ਹੋਣਾ ਚਾਹੀਦਾ ਧਾਰਮਿਕ ਬੰਦੇ ਕੋਲ ਨਿੱਜੀ ਧਰਮ। ਇਸ ਕਰਕੇ ਕਹਿੰਦੇ ਨਿਤ ਨਿਤ ਲੇਹ, ਉਸ ਦਵਾਈ ਨੂੰ ਜੇ ਨਿਤ ਖਾਧਾ ਜਾਏ ਨਾ ਛਿਜੈ ਦੇ, ਤਾਂ ਬੰਦੇ ਦੀ ਛਿਜਦੀ ਕਮਜ਼ੋਰ ਨਹੀਂ ਹੁੰਦੀ, ਅੰਦਰਲਾ ਸਰੀਰ ਸਟਰੋਂਗ ਰਹਿੰਦਾ ਤਾਕਤਵਰ, ਕਿਉਂਕਿ ਬਾਹਰਲੇ ਨੂੰ ਤੇ ਅੰਦਰਲੇ ਨੇ ਚੁੱਕਿਆ ਹੋਇਆ ਨਾ, ਚੁੱਕ ਕੇ ਫਿਰ ਰਿਹਾ ਹੈ। ਇਹ ਨਹੀਂ ਆਪ ਨਹੀਂ ਤੁਰ ਸਕਦਾ, ਇਹ ਜਿਹੜਾ ਸਿਸਟਮ ਹੈ ਇਹਨੂੰ ਉਹਨੇ ਚੁੱਕਿਆ ਅੰਦਰਲੇ ਨੇ, ਉਹ ਚੁੱਕ ਕੇ ਤੁਰ ਰਿਹਾ। ਅਸੀਂ ਕਹਿੰਦੇ ਹਾਂ ਵੀ ਇਹਦੇ ਵਿਟਾਮਿਨ ਪੂਰੇ ਰੱਖ, ਅੰਦਰਲਾ ਤੇ ਕਮਜ਼ੋਰ ਹੈ। ਗੁਰਬਾਣੀ ਕੀ ਹੈ, ਨਿਤਨੇਮ ਕੀ ਹੈ, ਅੰਦਰਲੇ ਸਰੀਰ ਦੀ ਖੁਰਾਕ ਹੈ, ਉਹਦੇ ਤੱਤ ਨੇ, ਉਹ ਚਾਹੀਦੇ ਅੰਦਰਲੇ ਸਰੀਰ ਨੂੰ। ਤਾਂ ਇਹ ਦੇਹ ਜਿਹੜੀ ਹੈ ਇਹ ਤਾਂ ਬਾਹਰਲੇ ਤੱਤਾਂ ਨਾਲ ਚੱਲਦੀ, ਅੰਤਕਾਲ ਜਮ ਮਾਰੈ ਠੇ, ਅੰਤਕਾਲ ਅਖੀਰ ਨੂੰ ਉਹ ਕਾਲ ਤੋਂ ਪਾਰ ਚਲਾ ਜਾਂਦਾ ਹੈ। ਕਾਲ ਤੋਂ ਪਾਰ ਭਾਵ ਸਮੇਂ ਦਾ ਉਸ ਨੂੰ ਕੋਈ ਰੁਕਾਵਟ ਨਹੀਂ ਰਹਿੰਦੀ, ਉਹ ਉਮਰ ਦੇ ਲਿਹਾਜ਼ ਨਾਲ ਨਹੀਂ ਰਹਿੰਦਾ। ਇਹਦੇ ਅਰਥ ਇਹ ਨੇ, ਜਿਹੜਾ ਅੰਦਰਲਾ ਹਿੱਸਾ ਨਾ ਤੁਸੀਂ ਵੇਖੋ, ਬਾਹਰੋਂ ਕਵਾਂਗੇ ਆਪਾਂ ਵੀ ਇੰਨੇ ਸਾਲ ਦੇ ਹੋ ਗਏ, ਪਰ ਅੰਦਰੋਂ ਤੇ ਉਮਰ ਦਾ ਕੋਈ ਪਤਾ ਨਹੀਂ, ਕੋਈ ਤਕਾਜਾ ਨਹੀਂ ਵੀ ਕਿੰਨੇ ਸਾਲ ਦੀ ਆਤਮਾ, ਕਿੰਨੇ ਸਾਲ ਦੀ ਹੋ ਗਈ, ਕੋਈ ਪਤਾ ਨਹੀਂ, ਉਹਦਾ ਸਾਲ ਹੈ ਹੀ ਨਹੀਂ, ਉਹਦਾ ਜਨਮ ਹੀ ਨਹੀਂ ਸੀ। ਤਾਂ ਮੌਤ ਸਿਰਫ ਉਸੇ ਦੀ ਨਹੀਂ ਜਿਹਦਾ ਜਨਮ ਨਹੀਂ, ਜੋ ਉਪਜਿਓ ਸੋ ਬਿਣਸ ਹੈ, ਜਿਹਦਾ ਜਨਮ ਹੋ ਗਿਆ ਮੌਤ ਅਵਸ਼ ਹੈ, ਉਹਦੇ ਨਾਲ ਨਾ ਚੰਬੜਨਾ ਐਵੇਂ ਤੁਹਾਨੂੰ ਕੋਈ ਲੇਵੀ ਲਾ ਕੇ ਰੱਖੇ, ਨਹੀਂ ਮਰੋਗੇ। ਉਹ ਨਹੀਂ ਮਰਦਾ ਸਿਰਫ ਜਿਹੜਾ ਜੰਮਦਾ ਨਹੀਂ, ਜੋ ਜਨਮਿਆ ਉਹਦੀ ਮੌਤ ਵੀ ਹੈ। ਤਾਂ ਗੁਰੂ ਸਾਹਿਬ ਨੇ ਜਦੋਂ ਇਹ ਬਚਨ ਕਿਹਾ ਕਿ ਬ੍ਰਹਮ ਗਿਆਨੀ ਸਦ ਜੀਵ ਹੈ, ਉਹ ਕਿੱਥੇ ਜਾਂਦਾ, ਉਹ ਉੱਥੇ ਚਲਾ ਜਾਂਦਾ ਜਿਹੜੀ ਚੀਜ਼ ਜਨਮੀ ਹੀ ਨਹੀਂ ਹੈ, ਜਿਹਦਾ ਜਨਮ ਹੀ ਕਦੇ ਨਹੀਂ ਹੋਇਆ, ਜੋ ਆਦ ਸੱਚ ਸੀ, ਜੁਗਾਦ ਸੱਚ। ਤਾਂ ਉਹੀ ਸਿਰਫ ਨਹੀਂ ਮਰਦਾ, ਉਸ ਦੀ ਖੋਜ ਨੂੰ ਹੀ ਗੁਰੂ ਸਾਹਿਬ ਨੇ ਕਿਹਾ ਸ਼ਬਦ ਦੀ ਖੋਜ, ਉਹ ਸ਼ਬਦ ਹੀ ਹੈ, ਉਹ ਨਾਮ ਹੀ ਹੈ, ਉਹਦੇ ਵਿੱਚੋਂ ਹੀ ਸਾਡੀ ਆਵਾਜ਼ ਆ ਰਹੀ ਹੈ। ਸਿਰਫ ਸਾਨੂੰ ਸਰੀਰ ਮਿਲ ਗਿਆ, ਉਹ ਆਵਾਜ਼ ਦਾ ਰੂਪ ਹੈ, ਉਹ ਸ਼ਬਦ ਦਾ ਰੂਪ ਹੈ, ਉਹ ਜੋਤ ਦਾ ਰੂਪ ਹੈ। ਇਸ ਕਰਕੇ ਗੁਰੂ ਸਾਹਿਬ ਕਹਿੰਦੇ ਸੁਰਤ ਸ਼ਬਦ ਭਵ ਸਾਗਰ ਤਰੀਏ, ਸ਼ਬਦ ਵਿੱਚ ਸੁਰਤ ਨੂੰ ਲਾ, ਇਹ ਗੁਰੂ ਕਾ ਸ਼ਬਦ ਜਿਹੜਾ ਤੈਨੂੰ ਗੁਰੂ ਨੇ ਬਖਸ਼ਿਸ਼ ਕੀਤਾ, ਇਹਦੇ ਵਿੱਚ ਆਪਣੀ ਸੁਰਤ ਨੂੰ ਲਾਈ ਚੱਲ, ਇਹ ਸ਼ਬਦ ਬਾਹਰਲਾ ਤੈਨੂੰ ਉਸ ਅੰਦਰਲੇ ਸ਼ਬਦ ਨਾਲ ਮਿਲਾ ਦੇਗਾ, ਜੋੜ ਪਾ ਦੇਗਾ, ਇਕੱਠਾ ਕਰ ਦੇਗਾ, ਔਰ ਫਿਰ ਉਹ ਮਿਲਾਪ ਜਿਹੜਾ ਵਿਛੜਦਾ ਨਹੀਂ। ਤਾਂ ਸਤਿਗੁਰੂ ਨੇ ਅੱਜ ਦੇ ਪਾਵਨ ਪਵਿੱਤਰ ਸ਼ਬਦਾਂ ਵਿੱਚ ਕਿਰਪਾ ਕੀਤੀ, ਕਹਿੰਦੇ ਹਉਮੈ ਕਰਮ ਕਮਾਹੇ, ਜਦੋਂ ਤੂੰ ਕੁਝ ਕਰਨਾ ਹੈ ਤੇ ਇੱਕ ਭਾਵ ਦਾ ਅਭਿਆਸ ਕਰਿਆ ਕਰ, ਜੇ ਤੂੰ ਬੰਧਨ ਤੋਂ ਬਚਣਾ ਚਾਹੁੰਦਾ ਕਰ, ਸਭ ਕੁਝ ਕਰਨ ਤੋਂ ਨਹੀਂ ਰੋਕਿਆ, ਪਰ ਕਿਆ ਜਦੋਂ ਕਰੇ ਤੇ ਇੱਕ ਖਿਆਲ ਰੱਖਿਆ ਕਰ ਕਿ ਮੈਂ ਨਹੀਂ ਕੀਤਾ। ਤੂੰ ਇਹ ਵੀ ਇੱਕ ਗੱਲ ਹੋਰ ਹੈ ਕਿ ਤੂੰ ਕਰਾਇਆ, ਇਹ ਵੀ ਗੱਲ ਵਿੱਚ ਥੋੜੀ ਜਿਹੀ ਬੰਦਾ, ਜਿਵੇਂ ਕੋਈ ਬੰਦਾ ਡਿੱਗਦਾ ਹੋਵੇ ਨਾ ਤੇ ਇੱਕ ਹੱਥ ਜਿਹਾ ਪਾ ਕੇ ਲਮਕਿਆ ਰਹਿੰਦਾ ਵੀ ਨਾ ਹੀ ਡਿੱਗਾ ਤੇ ਠੀਕ, ਅੜਿਆ ਹੋਇਆ ਕਿ ਤੂੰ ਕਰਾਇਆ, ਨਹੀਂ ਨਾ ਮੈਂ ਕੀਤਾ ਨਾ ਤੂੰ ਕਰਾਇਆ, ਇਹ ਦੋਵੇਂ ਅੱਧ ਵਿੱਚ ਨੇ। ਇਹ ਕਰਾਉਣ ਦਾ ਸਿਸਟਮ ਵੀ ਕਿਤੇ ਵਿੱਚ ਰੋਗ ਹੈ, ਇਹਨੂੰ ਵੀ ਛੱਡ ਦੇਣਾ ਚਾਹੀਦਾ। ਜੇ ਕਰਾਇਆ ਤਾਂ ਫਿਰ ਕਰਨ ਵਾਲਾ ਕਿਤੇ ਵਿੱਚ ਲੱਤ ਅੜਾ ਕੇ ਬੈਠਾ ਹੋਇਆ, ਨਹੀਂ। ਸਤਿਗੁਰੂ ਨੇ ਕਿਹਾ ਕਿ ਨਾ ਹਮ ਕੀਆ, ਆਉਣ ਵਾਲੇ ਸਮੇਂ ਤੇ ਵੀ ਮੋਹਰ ਲਾ ਦਿੱਤੀ, ਨਾ ਕਰਾਂਗੇ, ਨਾ ਕਰ ਸਕੇ ਸਰੀਰ, ਸਰੀਰ ਵੀ ਨਹੀਂ ਕਰ ਸਕਦਾ, ਸਰੀਰ ਨਹੀਂ ਨਾ ਕਰ ਸਕਦਾ, ਸੱਚ ਹੈ। ਤਾਂ ਜੇ ਇਹਦੀ ਸਮਝ ਨਾ ਆਵੇ ਤਾਂ ਜ਼ਰੂਰ ਕੋਈ ਨਾ ਕੋਈ ਸਮਾਂ ਆ ਜਾਂਦਾ ਜਦੋਂ ਕੋਈ ਸਰੀਰ ਡਿੱਗ ਪੈਂਦਾ, ਤਾਂ ਸਰੀਰ ਨਹੀਂ ਕੁਝ ਕਰ ਸਕਦਾ, ਉਹਨੂੰ ਤਾਂ ਇਸ਼ਨਾਨ ਵੀ ਦੂਜਿਆਂ ਨੂੰ ਕਰਾਉਣਾ ਪੈਂਦਾ, ਉਹ ਕੀ ਕਰੇਗਾ, ਸਰੀਰ ਤਾਂ ਕੁਝ ਕਰ ਵੀ ਨਹੀਂ ਸਕਦਾ। ਉਹ ਜਿਹੜਾ ਸਾਰੀ ਉਮਰ ਆਪਣੇ ਆਪ ਨੂੰ ਪੱਗ ਬੰਨਦਾ ਰਿਹਾ ਪੇਚਾਂ ਵਾਲੀ, ਦੂਜੇ ਨੂੰ ਵਲੇਟਣੀ ਪੈਂਦੀ ਫੜ ਕੇ, ਆਪ ਨਹੀਂ ਬੰਨ ਸਕਦਾ, ਕੌਣ ਬੰਨੇਗਾ? ਸਰੀਰ ਕੁਝ ਕਰ ਹੀ ਨਹੀਂ ਸਕਦਾ। ਇਸ ਅਭਿਆਸ ਨੂੰ ਗੁਰੂ ਸਾਹਿਬ ਨੇ ਪਹਿਲਾਂ ਹੀ ਕਰਾਇਆ, ਕਹਿਣ ਲੱਗੇ ਤੇਰਾ ਸਰੀਰ ਆਪ ਨਹੀਂ ਕੁਝ ਕਰ ਰਿਹਾ। ਜਿੱਦਣ ਤੂੰ ਇਹ ਜਾਣ ਲਿਆ, ਤੈਨੂੰ ਆਪਣੇ ਸਰੀਰ ਵਿੱਚ ਕੁਝ ਵਰਤਦਾ ਨਜ਼ਰ ਆਉਣ ਲੱਗ ਪਏਗਾ, ਤੇਰੇ ਸੰਬੰਧ ਜੁੜਨ ਲੱਗ ਜਾਣਗੇ, ਅੰਦਰੋਂ ਸੰਬੰਧਿਤ ਹੋ ਜਾਏਗਾ ਉਸ ਕੇਂਦਰ ਦੇ ਨਾਲ ਜਿਹੜਾ ਜਿਹਨੂੰ ਤੂੰ ਬਾਹਰੋਂ ਖੋਜ ਰਿਹਾ। ਨਾ ਹਮ ਕੀਆ ਨਾ ਕਰਾਂਗੇ, ਨਾ ਕਰ ਸਕੈ ਸਰੀਰ ਕਿਆ ਜਾਣੋ ਕਿਛ ਹਰ ਕੀਆ। ਤੁਸੀਂ ਕੀ ਜਾਣਦੇ ਹੋ? ਕਿਉਂਕਿ ਕਬੀਰ ਸਾਹਿਬ ਦੀ ਵਡਿਆਈ ਵੀ ਹੋਈ, ਤੁਹਾਨੂੰ ਪਤਾ ਹੈ ਭਗਤ ਇੱਕ ਇਸ ਤਰ੍ਹਾਂ ਦੀ ਸ਼ਖਸੀਅਤ ਹੈ ਇਸ ਧਰਤੀ ਤੇ ਜਿਹਦੀ ਨਿੰਦਿਆ ਵੀ ਬਹੁਤ ਹੁੰਦੀ ਹੈ ਤੇ ਜਿਹਦੀ ਵਡਿਆਈ ਵੀ ਬੜੀ ਹੁੰਦੀ ਹੈ, ਦੋਵੇਂ ਚੀਜ਼ਾਂ ਇਕੱਠੀਆਂ ਹੋਣਗੀਆਂ। ਇੱਕ ਪਾਸੇ ਕਿਸੇ ਨੇ ਆ ਕੇ ਕਹਿ ਦਿੱਤਾ ਵੀ ਜੋ ਕੁਝ ਹੈ ਨਾ ਕਬੀਰ ਹੀ ਹੈ, ਬਸ ਹੋਰ ਕੁਝ ਹੈ ਹੀ ਨਹੀਂ। ਕਿਸੇ ਨੇ ਕਹਿ ਦਿੱਤਾ ਰੱਬ ਇਹੀ ਹੈ, ਕਿਸੇ ਨੇ ਕਹਿ ਦਿੱਤਾ ਵੀ ਮੈਂ ਇਹਦੇ ਦਰਸ਼ਨ ਕਰ ਲਏ, ਹੋਰ ਕੁਝ ਨਹੀਂ ਚਾਹੀਦਾ। ਪਰ ਉਹਨਾਂ ਦੀ ਮਾਤਾ ਨੂੰ ਪੁੱਛੋ, ਉਹ ਕਹਿੰਦੇ ਬੜਾ ਨਲਾਇਕ ਹੈ, ਕੋਈ ਕੰਮ ਨਹੀਂ ਕਰਦਾ, ਕਰਦਾ ਕੱਖ ਨਹੀਂ ਕਰਦਾ, ਕੰਮ ਵਿੱਚੇ ਪਿਆ, ਲੋਕਾਂ ਦੇ ਕੰਮ ਅੜੇ ਨੇ, ਦਰਵਾਜ਼ੇ ਤੇ ਖੜੇ ਹੋ ਕੇ ਬੁਰਾ ਭਲਾ ਕਹਿ ਰਹੇ ਨੇ, ਤੁਸੀਂ ਕਹਿੰਦੇ ਹੋ ਰੱਬ ਹੈ। ਔਰ ਕਈ ਵਾਰੀ ਤੇ ਉਹਨਾਂ ਨੇ ਆਉਣ ਵਾਲਿਆਂ ਨੂੰ ਸਮਝਾਇਆ ਵੀ ਬੜਾ ਵੀ ਇਹ ਤਾਂ ਨਲਾਇਕ ਹੈ, ਤੁਸੀਂ ਵੀ ਨਲਾਇਕ ਹੋ ਗਏ। ਕਬੀਰ ਜੀ ਨੇ ਇਹਦੇ ਉੱਤੇ ਇੱਕ ਸ਼ਬਦ ਵੀ ਉਚਾਰਿਆ ਹੈ, ਉਹ ਕਹਿੰਦੇ ਨੇ ਪਾਰਸ ਕੈ ਸੰਗ ਤਾਂਬਾ ਵਿਗਰਿਓ, ਸੋ ਤਾਂਬਾ ਕੰਚਨ ਹੋਏ ਨਿਬਰਿਓ। ਪਾਰਸ ਦੇ ਨਾਲ ਤਾਂਬਾ ਵਿਗੜ ਗਿਆ ਮਿਲ ਕੇ। ਇਹ ਸਾਰੀਆਂ ਚੀਜ਼ਾਂ ਉਹਨਾਂ ਨੇ ਗਿਣ ਦਿੱਤੀਆਂ, ਕਹਿਣ ਲੱਗੇ ਗੰਗਾ ਕੈ ਸੰਗ ਸਰਤਾ ਵਿਗਰੀ, ਸੋ ਸਰਤਾ ਗੰਗਾ ਹੋਏ ਨਿਬਰੀ। ਮਾਂ ਨੇ ਕਿਹਾ ਸੀ ਇਹ ਤਾਂ ਵਿਗੜਿਆ ਹੈ ਹੀ, ਬੱਚਿਆਂ ਦੀ ਕੋਈ ਫਿਕਰ ਨਹੀਂ, ਇਹਨੂੰ ਘਰ ਦੇ ਕੰਮ ਖਿਲਰੇ ਪਏ ਨੇ, ਬਸ ਆ ਤੁਸੀਂ ਜਿਹੜੇ ਪੰਜ ਸੱਤ ਆ ਜਾਂਦੇ ਹੋ ਇਹ ਵੀ ਇਹਦੀ ਮੱਤ ਮਾਰ ਦਿੰਦੇ ਹੋ। ਜੇ ਇਹਨੇ ਕੋਈ ਕੰਮ ਕਰਨਾ ਹੈ ਬਸ ਬੈਠ ਕੇ ਦੇ ਆਲੇ ਦੁਆਲੇ ਦੋ ਚਾਰ ਗੱਲਾਂ, ਬਸ ਹੋਰ ਲੋੜ ਹੀ ਨਹੀਂ ਕਿਸੇ ਚੀਜ਼ ਦੀ, ਇੱਥੇ ਸੱਚਖੰਡ ਹੈ। ਕਹਿੰਦੇ ਜੇ ਇਹਨੇ ਇੱਕ ਤਾਣੀ ਖਿੱਚਣੀ ਹੁੰਦੀ ਉਹ ਵੀ ਛੱਡ ਕੇ ਬਹਿ ਜਾਂਦਾ ਵਿੱਚੇ ਹੀ। ਬੜਾ ਉਹਨਾਂ ਨੇ ਕਿਹਾ ਤਾਂ ਕਬੀਰ ਜੀ ਨੇ ਕਿਹਾ ਸਰਤਾ ਕੈ ਸੰਗ ਗੰਗਾ ਕੈ ਸੰਗ ਸਰਤਾ ਵਿਗੜੀ, ਸਰਤਾ ਦੇ ਅਰਥ ਨੇ ਛੋਟੀ ਨਦੀ, ਗੰਗਾ ਵੱਡੀ ਨਦੀ, ਉਹਦੇ ਵਿੱਚ ਪੈ ਗਈ ਜਾ ਕੇ ਉਹ ਸਰਤਾ ਗੰਗਾ ਬਣ ਗਈ। ਗੰਗਾ ਕਹਿ ਸੰਗ ਸਰਤਾ ਵਿਗੜੀ, ਸੋ ਸਰਤਾ ਗੰਗਾ ਹੋਏ ਨਿਬਰੀ। ਇਹ ਸਾਰੀਆਂ ਚੀਜ਼ਾਂ ਮਿਲ ਕੇ ਵਿਗੜ ਗਈਆਂ ਤੇ ਕਬੀਰ ਸਾਹਿਬ ਨੂੰ ਜਦੋਂ ਕਈਆਂ ਰਿਸ਼ਤੇਦਾਰਾਂ ਨੇ ਘਰਦਿਆਂ ਨੇ ਕਿਹਾ ਨਾ ਵੀ ਇਹ ਵੀ ਵਿਗੜ ਗਿਆ, ਉਹਨਾਂ ਨੇ ਕਿਹਾ ਵੀ ਤੁਸੀਂ ਕਹਿੰਦੇ ਹੋ ਚੁੱਪ ਕਰਕੇ, ਮੈਂ ਉੱਚੀ ਕਹਿ ਦੇਣਾ ਵਿਗੜ ਗਿਆ, ਬਿਲਕੁਲ ਠੀਕ ਹੈ, ਵਿਗੜਿਓ ਕਬੀਰਾ ਰਾਮ ਦੁਹਾਈ, ਮੈਂ ਵਿਗੜ ਗਿਆ ਬਿਲਕੁਲ। ਸਾਚ ਭਇਓ ਅਨ ਕਤੈ ਨਾ ਜਾਈ, ਤੇ ਜਿਹੜੇ ਕੋਲ ਆ ਗਏ ਉਹ ਵੀ ਸਾਰੇ ਵਿਗੜ ਗਏ। ਵਿਗੜਨ ਦਾ ਮਤਲਬ ਘੜੇ ਗਏ, ਵਿਗੜਨ ਦਾ ਮਤਲਬ ਵੀ ਗੰਧ ਟੁੱਟ ਗਿਆ ਅੰਦਰੋਂ, ਸੱਚ ਪ੍ਰਗਟ ਹੋ ਗਿਆ। ਵਿਗੜਨ ਦਾ ਮਤਲਬ ਵੀ ਜਿਹੜਾ ਝੂਠ ਚੁੱਕਿਆ ਹੋਇਆ ਸੀ ਉਹਦੀ ਪੰਡ ਖੋਲ ਕੇ ਪਾਸੇ ਵਗਾ ਦਿੱਤੀ, ਇਹ ਸੀ ਉਹਨਾਂ ਦੇ ਵਿਗੜਨ ਦਾ ਮਤਲਬ ਭਾਵ, ਕਿ ਜੋ ਸਾਡਾ ਅਸਲੀ ਸ਼ੁੱਧ ਸਰੂਪ ਸੀ ਉਹਨੇ ਜਨਮ ਲੈ ਲਿਆ ਅੰਦਰੋਂ, ਉਹ ਜੰਮ ਪਿਆ, ਉਹਨੇ ਸਵਾਸ ਲੈਣੇ ਸ਼ੁਰੂ ਕਰ ਦਿੱਤੇ। ਅੰਦਰ ਜਿਹੜੀ ਚੇਤਨਾ ਮੁਰਦਾ ਬਣ ਕੇ ਪਈ ਸੀ, ਕੱਪਣ ਪਾਇਆ ਹੋਇਆ ਸੀ ਉਹਨੇ, ਉਹ ਚੇਤਨਾ ਉੱਠ ਕੇ ਬਹਿ ਗਈ, ਜਿਉਂਦੀ ਹੋ ਗਈ, ਉਹਨੇ ਸਵਾਸ ਲੈਣੇ ਸ਼ੁਰੂ ਕਰ ਦਿੱਤੇ, ਉਹਨੇ ਵੇਖਣਾ ਸ਼ੁਰੂ ਕਰ ਦਿੱਤਾ, ਉਸ ਚੇਤਨਾ ਦੀ ਜ਼ਿੰਦਗੀ ਸ਼ੁਰੂ ਹੋ ਗਈ। ਤਾਂ ਜਦੋਂ ਉਧਰ ਜ਼ਿੰਦਗੀ ਸ਼ੁਰੂ ਹੋ ਗਈ, ਇਧਰ ਸੰਸਾਰ ਦੇ ਲੋਕਾਂ ਨੇ ਕਿਹਾ ਮਰ ਗਿਆ, ਬਾਹਰੋਂ ਮਰ ਗਿਆ, ਅੰਦਰੋਂ ਜ਼ਿੰਦਾ ਹੋ ਗਿਆ, ਬਾਹਰੋਂ ਮੌਤ, ਇਹ ਦੋਵੇਂ ਚੀਜ਼ਾਂ ਇਕੱਠੀਆਂ ਵਾਪਰਦੀਆਂ ਨੇ। ਇੱਕ ਪਾਸੇ ਬਾਹਰਲੀ ਮੌਤ ਤੇ ਉਸੇ ਪਲ ਅੰਦਰਲਾ ਜੀਵਨ, ਦੋਵੇਂ ਇਕੱਠੀਆਂ, ਬੰਦਾ ਬਾਹਰਲੇ ਨੂੰ ਵੀ ਛੱਡਦਾ ਨਹੀਂ, ਅੰਦਰਲਾ ਵਾਪਰਦਾ, ਇਸ ਤਰ੍ਹਾਂ ਵਾਪਰੇਗਾ ਹੀ ਨਹੀਂ ਬਿਲਕੁਲ। ਬਾਹਰਲੀ ਇੱਕਦਮ ਮੌਤ, ਅੰਦਰਲੀ ਇੱਕਦਮ ਉਸੇ ਵੇਲੇ ਉਹਦਾ ਜਨਮ ਇਕੱਠਾ ਹੋ ਜਾਂਦਾ ਹੈ। ਤਾਂ ਵਿਗੜਨ ਦਾ ਮਤਲਬ ਕੀ ਹੈ? ਬਣ ਜਾਣਾ। ਸਤਿਗੁਰੂ ਨੇ ਅੱਜ ਬਚਨ ਕਹੇ ਨੇ, ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਨੇ, ਆਦਮੀ ਦਾ ਵਿਗਾੜ ਕਿੱਥੋਂ ਪਿਆ ਹੈ, ਉਹਦੀ ਜ਼ਿੰਦਗੀ ਬੇਕਾਰ ਕਿਵੇਂ ਹੋਈ ਹੈ? ਕਹਿੰਦੇ ਹਉਮੈ ਇਹ ਜਾਤ ਹੈ, ਹਉਮੈ ਕਰਕੇ ਉਹ ਜਿਹੜਾ ਕੰਮ ਕਰਦਾ ਨਾ ਉਹਦੇ ਵਿੱਚ ਆਪਣੀ ਮੋਹਰ ਲਾ ਦਿੰਦਾ, ਤਾਂ ਕਰਕੇ ਹਉਮੈ ਨੂੰ ਪੱਠੇ ਪੈ ਜਾਂਦੇ। ਨਾ ਕਰ ਸਕੈ ਕਬੀਰ ਕਿਆ ਜਾਣੋ ਕਿਛ ਹਰ ਕੀਆ, ਭਇਓ ਕਬੀਰ ਕਬੀਰ ਇੱਕ ਥਾਂ ਤੇ ਕਬੀਰ ਨੇ ਫਿਰ ਇਹ ਵੀ ਕਹਿ ਦਿੱਤਾ ਕਿ ਤੇਰੋ ਨਾਉ ਕਬੀਰ। ਭਾਵੇਂ ਰੱਬ ਨੂੰ ਵੀ ਕਬੀਰ ਦਾ ਅਰਥ ਵੱਡਾ, ਕਹਿੰਦੇ ਰੱਬ ਨੂੰ ਵੀ ਕਬੀਰ ਨੇ, ਪਰ ਜਦੋਂ ਕਬੀਰ ਕਬੀਰ ਹੋ ਗਏ ਨਾ ਚੌਵਾਂ ਪਾਸੇ ਵੀ ਇਹ ਹੀ ਕਬੀਰ ਹੈ, ਬਸ ਭਗਤ ਹੀ ਇਹ ਹੈ, ਤਾਂ ਨਿੰਦਿਆ ਵਾਲਿਆਂ ਨੇ ਨਿੰਦਿਆ ਵੀ ਕੀਤੀ, ਉਸਤਤ ਵਾਲਿਆਂ ਨੇ ਬਹੁਤ ਹੀ ਉਸਤਤ ਕਰ ਦਿੱਤੀ। ਕਿਸੇ ਨੇ ਆ ਕੇ ਕਿਹਾ ਕਬੀਰ ਜੀ ਬੜੀ ਤੁਹਾਡੀ ਵਡਿਆਈ ਹੋ ਰਹੀ, ਚੌਵਾਂ ਪਾਸੇ ਉਹਨਾਂ ਨੇ ਕਿਹਾ ਕੌਣ ਹੈ ਕਬੀਰ, ਕਿਹੜਾ ਆਦਮੀ ਹੈ? ਕਹਿੰਦੇ ਤੁਸੀਂ ਹੋ। ਕਹਿੰਦੇ ਨਹੀਂ, ਇਹ ਤੇ ਰੱਬ ਹੈ, ਕਬੀਰ ਪਰਮਾਤਮਾ ਹੈ। ਤਾਂ ਇਸ ਥਾਂ ਤੇ ਜਿੱਥੇ ਹਉਮੈ ਖਤਮ ਹੋ ਜਾਏ, ਇਹ ਕਰਮਾਂ ਨੂੰ ਕਰਦਾ ਹੋਇਆ ਵੀ ਉਹਦੇ ਤੋਂ ਉੱਚਾ ਉੱਠ ਜਾਂਦਾ ਹੈ। ਹਉਮੈ ਕਰਮ ਕਮਾਹੇ, ਹਉਮੈ ਇਹੀ ਬੰਧਨਾ, ਫਿਰ ਜੋਨੀ ਪਾਏ। ਹਉਮੈ ਹੀ ਸਾਰੇ ਬੰਧਨ ਬਣਦੀ, ਸਾਰੇ ਦੁੱਖ ਬਣਦੀ, ਫਿਰ ਜਨਮਾਂ ਵਿੱਚ ਭਟਕਾਉਂਦੀ ਹੈ। ਹਉਮੈ ਕਿੱਥੋਂ ਉਪਜੈ? ਇੱਥੋਂ ਤੱਕ ਆਪਾਂ ਵਿਚਾਰਿਆ, ਹਉਮੈ ਪੈਦਾ ਕਿਵੇਂ ਹੁੰਦੀ ਹੈ? ਭਾਵੇਂ ਸੰਖੇਪ ਹੀ ਵਿਸ਼ੇ ਵਿਚਾਰੇ ਨੇ, ਪਰ ਸਮੇਂ ਦਾ ਸਾਫ ਤਰੀਕਾ ਰੱਖਣਾ। ਕਿਤ ਸੰਜਮ ਇਹ ਜਾਏ, ਇਸ ਤੁਕ ਦੇ ਉੱਤੇ ਕੱਲ ਵਿਚਾਰ ਕਰਾਂਗੇ ਵੀ ਉਹ ਸੰਜਮ ਕਿਹੜਾ ਗੁਰੂ ਗ੍ਰੰਥ ਸਾਹਿਬ ਨੇ ਕਿਹਾ, ਉਹ ਤਰੀਕਾ ਕਿਹੜਾ ਹੈ ਜਿਹਦੇ ਨਾਲ ਹਉਮੈ ਖਤਮ ਹੋ ਸਕਦੀ, ਕੱਟੀ ਜਾ ਸਕਦੀ, ਕੱਲ ਵਿਚਾਰ ਕੀਤੀ ਜਾਏਗੀ। ਅੱਜ ਇੰਨੀਆਂ ਹੀ ਬੇਨਤੀਆਂ ਆਪ ਜੀ ਨੇ ਪ੍ਰਵਾਨ ਕਰਨੀਆਂ। ਫੁੱਲਾਂ ਚੁੱਕਾਂ ਦੀ ਖਿਮਾ ਇੱਕ ਦੋ ਮਿੰਟ ਵਾਸਤੇ ਕਿਰਪਾ ਕਰੋ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।